ਅਮਲ ਵਿੱਚ ਲਿਆ ਸ਼ਰਧਾ ਨਿਰਵਾਣਤਾ ਔਰ ਚਿੱਤ ਦੀ ਇਕਾਗਰਤਾ ਕਰੀ ਜਸ ਕਰੋ ਇਸ ਦੁਆਰਾ ਔਰ ਸੁਣ ਸਰੋਤਾ ਚਾਰ ਕਿਸਮ ਦੇ ਮੰਨੇ ਹਨ ਖੁੱਲੀ ਡੁੱਲੀ ਬੋਲੀ ਵਿੱਚ ਇੱਕ ਤਾਂ ਸੂੰਘੇ ਦੂਜੇ ਖੂੰਘੇ ਤੀਜੇ ਊਂਘੇ ਚੌਥੇ ਝੂੰਘੇ ਇਹ ਖੁੱਲ੍ਹੇ ਲਫਜ਼ਾਂ ਵਿੱਚ ਇਹਦਾ ਮਤਲਬ ਕਿ ਦਰਸ ਸਰੋਤ ਤਾਂ ਇੱਕੋ ਹੀ ਹੁੰਦਾ ਹੈ ਇਹਦੇ ਲੱਛਣ ਪਹਿਲੇ ਦੱਸੇ ਹਨ ਕੁਛ ਕੁ ਸਮਝਾਉਣ ਵਾਸਤੇ ਸੂੰਘੇ ਕਿਹਨਾਂ ਨੂੰ ਕਹਿੰਦੇ ਨੇ ਸੂੰਘੇ ਤਾਂ ਉਹ ਹਨ ਦੂਰੋਂ ਖੜ ਕੇ ਦੇਖਣਾ ਨਿਗਾਹ ਇੱਧਰ ਉੱਧਰ ਦੜਾ ਕੇ ਇਤਨੀ ਸੰਗਤ ਹੈ ਇਹ ਕੁਛ ਹੈ ਇਹ ਕੁਛ ਹੈ ਇਹ ਕੁਛ ਦੂਰੋਂ ਸੁੰਘ ਸੰਘਾ ਕੇ ਦੋ ਚਾਰ ਮਿੰਟ ਮੁੜ ਜਾਣਾ ਉਹਨੂੰ ਸੁੰਘੇ ਕਹਿੰਦੇ ਨੇ ਸੁੰਘ ਕੇ ਮੁੜ ਗਏ ਦੱਸ ਲਓ ਸਰੋਤੇ ਨਹੀਂ ਦੱਸਣ ਵਾਸਤੇ ਉਹਨਾਂ ਨੂੰ ਵੀ ਇਹੋ ਜਿਹੇ ਲੋਕਾਂ ਨੂੰ ਸੁੰਘੇ ਕਿਹਾ ਸਰੋਤਿਆਂ 'ਚ ਨਹੀਂ ਉਹਨਾਂ ਦਾ ਦਰਜਾ ਖੈਰ ਦੂਜੇ ਫਾਇਦਾ ਇਹ ਹੁੰਦਾ ਹੈ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਜਿੱਥੇ ਥਾਂ ਮਿਲਦਾ ਹੈ ਆਰਾਮ ਨਾਲ ਸੇਵਾਦਾਰਾਂ ਦੇ ਇਸ਼ਾਰੇ ਮਾਤਰ ਨਾਲ ਉੱਥੇ ਉੱਥੇ ਬੈਠ ਜਾਣਾ ਚਾਹੀਦਾ ਅੱਗੇ ਜਿੱਥੇ ਥਾਂ ਨਹੀਂ ਤੰਗੀ ਹੈ ਉੱਥੇ ਤੁਸਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਸ ਦਾ ਨਤੀਜਾ ਅੱਛਾ ਨਹੀਂ ਆਪਣਾ ਖਿਆਲ ਤਾਂ ਕੀ ਟਿਕਣਾ ਦੂਜਿਆਂ ਨੂੰ ਵੀ ਵਿਖੇ ਪੈਦਾ ਕਰਨਾ ਹੋਇਆ ਕਰ ਤਾਂ ਤੇ ਜਿੱਥੇ ਥਾਂ ਮਿਲਦਾ ਉੱਥੇ ਬੈਠ ਜਾਣਾ ਚਾਹੀਦਾ ਅੱਗੇ ਪਿੱਛੇ ਦਾ ਸਵਾਲ ਫਿਰ ਛੱਡ ਦੇਣਾ ਚਾਹੀਦਾ ਜਿਸਦੇ ਚਿੱਤ ਵਿੱਚ ਸ਼ੌਕ ਹੈ ਵੀ ਅੱਗੇ ਹੋ ਕੇ ਬੈਠੀਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨੇੜੇ ਨੇੜੇ ਉਹ ਪਹਿਲਾਂ ਆਉਣ ਦੀ ਕੋਸ਼ਿਸ਼ ਉਹਨਾਂ ਨੂੰ ਕਰਨੀ ਚਾਹੀਦੀ ਉਹਨਾਂ ਨੂੰ ਅੱਗੇ ਜਗ੍ਹਾ ਮਿਲ ਜਾਂਦੀ ਖੈਰ ਨਮਸਕਾਰ ਕਰਕੇ ਜਿੱਥੇ ਥਾਂ ਮਿਲ ਗਿਆ ਬੈਠ ਗਿਆ ਕਈ ਅਣਜਾਣ ਜਿਹਨਾਂ ਦਾ ਦਿਲ ਨਹੀਂ ਲੱਗਦਾ ਕਿਉਂਕਿ ਦਿਲ ਲਗਾਉਣ ਦੀ ਇੱਛਾ ਚਿੱਤ ਵਿੱਚ ਹੈ ਨਹੀਂ ਉਹ ਬਣਾਉਟੀ ਖੰਘ ਬਣਾ ਲੈਂਦੇ ਨੇ ਖੂੰਘੇ ਖੂੰਘਣ ਲੱਗ ਪੈਂਦੇ ਆ ਦਰਅਸਲ ਅੰਦਰੋਂ ਮਨ ਚੰਚਲਤਾ ਹੀ ਕਰਦਾ ਟਿਕਦਾ ਨਹੀਂ ਇਉਂ ਕੁਛ ਆਪਣੇ ਵਕਤ ਨੂੰ ਅਤੇ ਦੂਸਰਿਆਂ ਦੇ ਸਮੇਂ ਨੂੰ ਜ਼ਾਇਆ ਕਰਨ ਵਾਲੇ ਲੋਕ ਉਹਨੂੰ ਖੂੰਘੇ ਕਹਿਣ ਦਰਅਸਲ ਉਹ ਵੀ ਸਰੋਤੇ ਨਹੀਂ ਹਨ ਤੀਸਰੇ ਊਂਘੇ ਆ ਕੇ ਊਂਘਣ ਲੱਗ ਪੈਣਾ ਜ਼ਿਆਦਾ ਦੇਰ ਤੱਕ ਬੈਠਣਾ ਹੋਵੇ ਸਤਸੰਗ ਵਿੱਚ ਕਈ ਅਣਜਾਣ ਲੋਕਾਂ ਨੂੰ ਊਂਘ ਨੀਂਦ ਆ ਜਾਇਆ ਕਰਦੀ ਹੈ ਸੋ ਉਹਨਾਂ ਨੂੰ ਊਂਘੇ ਦਰਅਸਲ ਇੱਕ ਹੋਰ ਕਿਸਮ ਦੀ ਊਂਘ ਵੀ ਹੈ ਨੈਨੋ ਨੀਂਦ ਪ੍ਰਦਿਸ਼ਟ ਵਿਕਾਰ ਜਿਹੜਾ ਖਿਆਲ ਅੰਤਰਮੁਖ ਨਾ ਕਰਨਾ ਜਾਂ ਗੁਰੂ ਸਰੂਪ ਦੇ ਧਿਆਨ ਵਿੱਚ ਨਾ ਜੋੜਨਾ ਇੱਧਰ ਉੱਧਰ ਦੇਖੀ ਜਾਣਾ ਸੋ ਉਹਨੂੰ ਵੀ ਊਂਘੇ ਕਿਹਾ ਜਾਂਦਾ ਯਾਨੀ ਉਹ ਵੀ ਮਾਨੋ ਹਰੀ ਜਸ ਵੱਲੋਂ ਸੁੱਤਾ ਪਿਆ ਹੋਇਆ ਕਿਉਂਕਿ ਉੱਧਰ ਜਾਗ ਨਹੀਂ ਰਿਹਾ ਜਾਗ ਦੂਸਰੇ ਪਾਸੇ ਰਿਹਾ ਉਹਦਾ ਖਿਆਲ ਦੂਸਰੇ ਪਾਸੇ ਉਹ ਵੀ ਸਰੋਤੇ ਨਹੀਂ ਕਹੇ ਜਾਂਦੇ ਸਰੋਤੇ ਤਾਂ ਉਹ ਹਨ ਜਿਹਨਾਂ ਨੂੰ ਕਹਿੰਦੇ ਝੂੰਘੇ ਇੰਨੀ ਚਿੱਤ ਬਿਰਤੀ ਹਰੀ ਜਸ ਲੀਨ ਹੋ ਜਾਏ ਉਹਦਾ ਰੂਪ ਹੀ ਬਣ ਜਾਏ ਕਿਉਂਕਿ ਚਿੱਤ ਬਿਰਤੀ ਕਹੀ ਦ੍ਰਿਵੀ ਚੀਜ਼ ਹੈ ਜਿਸ ਚੀਜ਼ ਦਾ ਬੜੇ ਪਿਆਰ ਨਾਲ ਚਿੰਤਨ ਕਰਦੇ ਉਹਦਾ ਰੂਪ ਹੀ ਬਣ ਜਾਇਆ ਕਰਦੀ ਸੁੱਖ ਸਰੂਪ ਪਦਾਰਥ ਹੈ ਇਹਨੇ ਸੁੱਖ ਸਰੂਪ ਬਣ ਜਾਣਾ ਦੁੱਖ ਰੂਪ ਇਹਨੇ ਦੁਖੀ ਹੋ ਜਾਣਾ ਇਸ ਕਰਕੇ ਵਾਹਿਗੁਰੂ ਜੋ ਕਿ ਆਨੰਦ ਦਾ ਸਮੁੰਦਰ ਹੈ ਬਿਰਤੀ ਉਸਦੇ ਜਸ ਵਿੱਚ ਲੀਨ ਹੋ ਕੇ ਉਸਦਾ ਰੂਪ ਹੀ ਬਣ ਜਾਏ ਅਤੇ ਦੇਸ਼ ਕਾਲ ਭੁੱਲ ਜਾਏ ਦੇਸ਼ ਕੀ ਕਿਹੜੇ ਥਾਂ ਮੈਂ ਬੈਠਾ ਕਾਲ ਕਿਤਨਾ ਸਮਾਂ ਗੁਜ਼ਰ ਗਿਆ ਹੈ ਵਸਤੂ ਕਿਹੜੀ ਕਿਹੜੀ ਚੀਜ਼ ਮੇਰੇ ਨੇੜੇ ਤੇੜੇ ਹੈ ਦੇਸ਼ ਕਾਲ ਵਸਤੂ ਨੂੰ ਭੁੱਲ ਕੇ ਆਪਣੇ ਸਰੀਰ ਦੀ ਵੀ ਬੇਖਬਰੀ ਹੋ ਜਾਏ ਇੰਨੀ ਸੁਰਤ ਹਰੀ ਜਸ ਵਿੱਚ ਜੁੜ ਜਾਏ ਉਹ ਅਸਲ ਅੱਵਲ ਨੰਬਰ ਦਾ ਸਰੋਤ ਹੈ ਸੌ ਚੋਂ ਸੌ ਨੰਬਰ ਲੈਂਦਾ ਉਸਨੂੰ ਉਹ ਸੁੱਖ ਜਿਸ ਨੂੰ ਭਜਨ ਦਾ ਸੁੱਖ ਕਿਹਾ ਹੈ, ਜੋ ਭਗਤਾਂ ਨੂੰ ਪ੍ਰਾਪਤ ਹੈ, ਬਸ ਉਸੀ ਵਕਤ ਪ੍ਰਾਪਤ ਹੋ ਜਾਂਦਾ ਹੈ। ਸੰਤ ਇਹੋ ਜਿਹੇ ਸਰੋਤੇ ਬਣਨਾ ਚਾਹੀਦਾ ਹੈ। ਸ਼ਰਧਾ ਚਿੱਤ ਵਿੱਚ ਲਿਆਓ ਗੁਰੂ ਦੀ ਬਾਣੀ ਬਾਬ, ਜੋ ਕੁਛ ਸਾਨੂੰ ਹੁਕਮ ਹੋ ਰਿਹਾ ਯਥਾਰਥ ਸਾਡੇ ਫਾਇਦੇ ਵਾਸਤੇ ਹੋ ਰਿਹਾ। ਦੂਸਰੇ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਕਾਣ ਨਹੀਂ ਹੋਣਾ ਚਾਹੀਦਾ। ਹਕੂਮਤ ਦਾ ਰਾਜ ਮਦ, ਧਨ ਮਦ, ਜਵਾਨੀ ਮਦ, ਰੂਪ ਮਦ, ਵਿਦਿਆ ਮਦ ਆਦਿ ਸਭ ਖਾਲੀ ਕਰ ਦਿਓ ਮਨ ਹਰੀ ਜਸ ਵਾਸਤੇ। ਫਿਰ ਤੀਸਰਾ ਚਿੱਤ ਦੀ ਇਕਾਗਰਤਾ, ਚਿੱਤ ਨੂੰ ਟਿਕਾ ਕੇ ਯਾਨੀ ਹੋਰ ਪਾਸੋਂ ਖਿਆਲ ਨੂੰ ਰੋਕ ਕੇ ਰਚਨਾ ਕਰਕੇ ਸ਼ਬਦ ਵਿੱਚ ਬੋਲੋ, ਕੰਨਾਂ ਨੂੰ ਸੁਣਨ ਵੱਲ ਲਗਾ ਦਿਓ, ਨੇਤਰ ਗੁਰੂ ਸਰੂਪ ਦੇ ਧਿਆਨ ਵਿੱਚ ਲਗਾਓ। ਅੰਤਰੀਵ ਜਾਂ ਬਾਜ, ਜਿਹਨੂੰ ਅੰਤਰ ਮੁੱਖ ਕਰਨ ਦਾ ਸੁਭਾਵ ਹੈ ਉਹ ਤਾਂ ਅੰਤਰੀਵ ਨੇਤਰ ਮੀਟ ਕੇ ਅੰਦਰ ਹੀ ਆਪਣੀ ਸੁਰਤ ਨੂੰ ਜੋੜਨ, ਜਿਹਨਾਂ ਨੂੰ ਐਸਾ ਨਹੀਂ ਉਹ ਬਾਜ ਮੁੱਖ ਦੁਆਰਾ ਗੁਰੂ ਸਰੂਪ ਵੱਲ ਤੱਕਦੇ ਰਹੋ, ਇੱਧਰ ਉੱਧਰ ਖਿਆਲ ਨੂੰ ਨਾ ਜਾਣ ਦਿਓ। ਬੁੱਧ ਨੂੰ ਵਿਚਾਰ ਕਰਨ ਵੱਲ ਲਗਾ ਦਿਓ, ਜਿਉਂ ਮਨ ਟਿਕੇਗਾ ਮਨ ਇਕਾਗਰ ਹੋਏਗਾ, ਤੁਰਤ ਸੁੱਖ ਸ਼ਾਂਤੀ ਵੀ ਪ੍ਰਾਪਤ ਹੋਏਗੀ। ਜੋ ਵਿਚਾਰ ਹੈ ਗੁਰੂ ਬਾਬਾ ਜੀ ਦੀ ਸਿੱਖਿਆ ਹੈ, ਟੀਚਿੰਗ ਆਫ ਗੁਰੂ ਨਾਨਕ ਹੈ, ਉਸਦਾ ਸਾਨੂੰ ਪੂਰਾ ਪੂਰਾ ਲਾਭ ਵੀ ਪ੍ਰਾਪਤ ਹੋਏਗਾ। ਲੋਕ ਵੇਲੇ ਹੋਣ ਦਾ ਸਾਨੂੰ ਮੌਕਾ ਮਿਲੇਗਾ। ਸੋ ਇਉਂ ਇਹੋ ਜਿਹੇ ਸਰੋਤੇ ਹੋ ਕੇ ਹਰੀ ਜਸ ਕਰੋ ਅਤੇ ਸੁਣੋ। ਹਾਂ, ਹੁਣ ਧਿਆਨ ਦਿਓ ਪਿਛਲਾ ਪ੍ਰਸੰਗ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਵਿੱਚ ਗਿਰਿਆ ਤਮਾਮ ਦੁੱਖਾਂ ਪਾਪਾਂ ਦੀ ਨਿਵਿਰਤੀ ਹੁੰਦੀ ਹੈ ਜੀਵ ਦੀ। ਉਸ ਵਿਸ਼ੇ 'ਤੇ ਸ਼ਬਦ ਉਚਾਰਨ ਕਰ ਰਹੇ ਹਨ ਪਰ ਉਸਦੇ ਵਿੱਚ ਚਾਰ ਉਦਾਹਰਣ ਦਿੰਦੇ ਹਨ, ਚਾਰ ਮਿਸਾਲਾਂ ਰੱਖੀਆਂ ਗੁਰੂ ਜੀ ਨੇ। ਪਹਿਲੇ ਗਣਕਾ ਦੀ ਮਿਸਾਲ ਰੱਖੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ, ਤਾਂ ਕੋ ਜਸ ਪੁਰ ਹਾਰੋ। ਸਤੋਂ ਦੇ ਸੰਤਾਂ ਨੇ ਤੋਤਾ ਗਣਕਾ ਪਾਪਾਂ ਸਾਰੀ, ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗੱਲ ਹਾਰ ਭਰੋਸਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤੋ ਸੁ ਤਿਸਨੂੰ। ਕੱਲ ਇਹ ਪ੍ਰਸੰਗ ਸ਼ੁਰੂ ਕੀਤਾ ਸੀ ਕਿਸੇ ਸ਼ਹਿਰ ਦੇ ਵਿੱਚ ਇੱਕ ਗਣਕਾ ਵੇਸਾ ਰਹਿੰਦੀ ਹੈ, ਉਹਨਾਂ ਦੇ ਘਰ ਦਾ ਜਨਮ ਉਹ ਜੇ ਕਰਤੱਵ ਕਿੰਨੇ ਪਾਪ ਕੀਤੇ ਜਿਨ੍ਹਾਂ ਦਾ ਹਿਸਾਬ ਕੁਛ ਨਹੀਂ, ਕਿਉਂਕਿ ਇਹ ਜੇ ਥਾਂ ਹੀ ਵਾਸਾ ਸੀ। ਪਰ ਉਸਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਹਨ। ਮਨੁੱਖਾਂ ਦੇ 84 ਜੂਨ ਵਿੱਚੋਂ ਬਾਦਸ਼ਾਹ ਦੇਹੀ ਪ੍ਰਾਪਤ ਹੋਈ, ਇਹ ਵਾਹਿਗੁਰੂ ਦੇ ਭਜਨ ਵਾਸਤੇ ਮਿਲੀ। ਇਸ ਨੂੰ ਪਾ ਕੇ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ, ਪਤਾ ਨਹੀਂ ਕਿਹੜੇ ਹੋਰ ਨਰਕਾਂ ਵਿੱਚ ਤੈਨੂੰ ਲੈ ਜਾਣ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸਨ। ਇਹ ਕਿਉਂ ਸੀ? ਇਹ ਪ੍ਰਤੀਤ ਹੁੰਦਾ ਪਿਛਲੇ ਜਨਮ ਦਾ ਉਸਦਾ ਕੋਈ ਭਜਨ ਬੰਦਗੀ ਕੀਤਾ ਹੋਇਆ, ਉਸਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਉਸ ਭਗਤੀ ਦਾ ਅੰਕਰ ਬੀਜ ਪਿਆ ਹੋਇਆ ਸੀ। ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਜ਼ਮੀਨ ਵਿੱਚ ਕਿਸੇ ਜ਼ਮੀਨ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਉਹ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਜ਼ਮੀਨ ਜੜੀ ਬੂਟੀ ਦੇ ਬੀਜ ਨੂੰ ਰੱਖਦੀ ਨਹੀਂ, ਇਹ ਫਾਇਦਾ। ਪਰ ਉੱਗਦਾ ਉਦੋਂ ਹੈ ਜਦੋਂ ਉਸਨੂੰ ਪਾਣੀ ਆ ਜਾਏ, ਬਾਰਿਸ਼ ਪੈ ਜਾਵੇ। ਉਤਨੀ ਦੇਰ ਤੱਕ ਨਹੀਂ ਕਿਹਾ ਕਰਦਾ। ਇਸੀ ਤਰ੍ਹਾਂ ਇਹ ਵੀ ਹਾਲ ਉਸਦੇ ਚਿੱਤ ਵੀ, ਪਿਛਲੇ ਜਨਮ ਦਾ ਅੰਕਰ ਕੋਈ ਭਗਤੀ ਦਾ ਪਿਆ ਜਿਹੜਾ ਉਸਦੇ ਚਿੱਤ ਨੂੰ ਹੀ ਪ੍ਰੇਰਦਾ ਸੀ, ਪਰ ਇਹੋ ਜਿਹੇ ਖਿਆਲ ਆਤਾ ਕਿ ਉਛਾਲੇ ਜੇ ਪੈਦਾ ਹੋ ਕੇ ਫਿਰ ਉੱਥੇ ਦਬ ਜਾਂਦੇ ਸਨ। ਕਿਉਂ? ਮਦਦ ਨਹੀਂ ਮਿਲ ਰਹੀ ਸੀ। ਜਿਵੇਂ ਲੰਘਾ ਕਦਾ ਹੋਵੇ, ਜਿਲਣ ਵਿੱਚ ਫਸ ਗਿਆ ਹੋਵੇ, ਚੰਗਾ ਮਾਰਦਾ ਹੈ, ਨਿਕਲਣ ਦੀ ਕੋਸ਼ਿਸ਼ ਕਰਦਾ, ਲੇਕਿਨ ਉਹ ਤਸ ਹੀ ਜਾਂਦਾ, ਕਿਉਂਕਿ ਜਿਲਣ ਦਾ ਸੁਭਾਅ ਹੁੰਦਾ ਜਿਹੜਾ ਉਹਦੇ ਵਿੱਚ ਤਸ ਗਿਆ, ਜਿੰਨੀ ਦੇਰ ਤੱਕ ਹੋਰ ਨਾ ਫੜ ਕੇ ਖਿੱਚ ਕੱਢੇ ਹੋਰ ਤਸੀ ਜਾਂਦਾ ਹੁੰਦਾ ਉਹਦਾ ਸੁਭਾਅ। ਇਹੋ ਜਿਹੀ ਹਾਲਤ ਵੀ ਇਸ ਦੀ ਹੈ। ਪਰ ਇਹ ਵੀ ਲਾਜ਼ਮੀ ਗੱਲ ਹੈ, ਜ਼ਰੂਰੀ ਗੱਲ ਹੈ, ਜਿਸਦਾ ਪੂਰਵਲੇ ਜਨਮਾਂ ਦਾ ਕੋਈ ਭਗਤੀ ਦਾ ਅੰਕਰ ਹਿਰਦੇ ਵਿੱਚ ਪਿਆ ਹੋਇਆ ਹੈ, ਉਸਨੂੰ ਸਤਸੰਗ ਵੀ ਅਵਸ਼ ਪ੍ਰਾਪਤ ਹੁੰਦਾ ਹੈ, ਮਹਾਂਪੁਰਖ ਦਾ ਮਿਲਾਪ ਵੀ ਜ਼ਰੂਰ ਹੁੰਦਾ ਹੈ। ਗੁਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ ਜ਼ਰੂਰੀ ਹੈ। ਸੁਯੋਂ ਕਰਕੇ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਉਹ ਸ਼ਹਿਰ ਤੋਂ ਬਾਹਰ ਵਾਰ ਇੱਕ ਮਹਾਤਮਾ ਰਹਿੰਦੇ, ਇਕੱਲੇ ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ, ਬਹੁਤ ਹੋਰ ਉੱਥੇ ਜ਼ਿਆਦਾ ਸੰਗਤ ਨਹੀਂ ਰਹਿੰਦੀ। ਇੱਕ ਕੁਟੀਆ ਹੈ, ਥੋੜ੍ਹਾ ਜਿਹਾ ਸਾਜੋ ਸਮਾਨ, ਜਿਤਨਾ ਲੋੜੀਂਦੀਆਂ ਦੀਆਂ ਵਸਤੂਆਂ ਕੁਲੀ ਜੁਲੀ ਗੁਲੀ ਉਸਦੇ ਪਾਸ ਹੈ। ਜਦੋਂ ਅਸੀਂ ਗੁਰਬਾਣੀ ਨੂੰ ਆਪ ਅੰਤ ਤੱਕ ਅੱਖਾਂ ਖੋਲ੍ਹ ਕੇ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਮਝਦੇ ਹਾਂ, ਤਾਂ ਸਾਨੂੰ ਇਹੋ ਜਿਹੇ ਬਚਨ ਬਹੁਤ ਸਾਰੇ ਆਉਂਦੇ ਹਨ। ਸੰਤ, ਸਾਧ, ਗੁਰਮੁਖ, ਤਤਵੇਤਾ, ਮਹਾਂਪੁਰਖ, ਸਤਪੁਰਸ਼, ਗੁਰਸਿੱਖ, ਬ੍ਰਹਮ ਗਿਆਨੀ, ਇਹੋ ਜਿਹੇ ਲਫ਼ਜ਼ ਬਹੁਤ ਸਾਰੇ ਆਉਂਦੇ ਹਨ। ਤਕਰੀਬਨ ਇਹੋ ਜਿਹੇ ਜਿਹੜੇ ਲਫ਼ਜ਼ ਹਨ, ਕਹਿਣ ਮਾਤਰ ਤਾਂ ਉਹਦੇ ਅੱਖਰ ਅਲੈਦਾ ਅਲੈਦਾ ਹਨ, ਪਰ ਤਕਰੀਬਨ ਉਹਨਾਂ ਦਾ ਭਾਵ ਇੱਕੋ ਜਿਹੀ ਹੈ। ਉਹ ਕੀ? ਉਹ ਰੂਹਾਂ ਜਿਹੜੀਆਂ ਪਰਮੇਸ਼ੁਰ ਨਾਲ ਅਭੇਦ ਹਨ, ਮਿਲੀਆਂ ਹੋਈਆਂ ਹਨ, ਮਤਲਬ ਇਹ ਸੰਤ ਜਿਹਨੂੰ ਕਹਿੰਦੇ ਹਨ। ਸੰਤ ਦੀ ਡੈਫੀਨੇਸ਼ਨ ਕੀ ਹੈ? ਕਈ ਕੁ ਲੋਕ ਸਿਰਫ ਨਿਰੇ ਪੁਰੇ ਲਿਬਾਸ ਦੇ ਯੂਨੀਫਾਰਮ ਦੇ ਹੀ ਪੁਜਾਰੀ ਹਨ, ਅਤੇ ਜਿਹਦੇ ਪਗਨੇ ਪਹਿਨੇ ਹੋਏ, ਇਹੋ ਜਿਹਾ ਹੋਰ ਕੋਈ ਯੂਨੀਫਾਰਮ ਹੋਇਆ, ਹੋਰ ਕੋਈ ਲਿਬਾਸ ਆ, ਸਿਰਫ ਉਹੀ ਸੰਤ ਹੈ। ਸਾਧ ਸਿੰਘ ਯੂਨੀਫਾਰਮ ਸੰਤ ਨਹੀਂ ਹੁੰਦੀ, ਇਹ ਇੱਕ ਚਿੰਨ ਹੋਇਆ ਕਰਦਾ। ਪੁਲਿਸ ਦਾ ਮਹਿਕਮਾ ਹੈ, ਉਹਨਾਂ ਦੀ ਉਹੋ ਜਿਹੀ ਵਰਦੀ ਹੁੰਦੀ ਹੈ। ਫੌਜ ਦਾ ਮਹਿਕਮਾ ਹੈ, ਫੌਜ ਵਰਦੀ ਹੋਇਆ ਕਰਦੀ ਹੈ। ਕਈ ਦਫ਼ਾ ਚੋਰ ਡਾਕੂ ਠੱਗ ਵੀ ਹੋਈਆਂ ਵਰਦੀਆਂ ਪਾ ਲੈਣ, ਕੋਈ ਐਸੀ ਗੱਲ ਨਹੀਂ। ਵਰਦੀ ਹੀ ਮੇਰਾ ਪੂਰਾ ਲੱਛਣ ਨਹੀਂ, ਲੱਛਣ ਕਰਨੀ ਹੈ, ਕਰਨਾ ਹੈ, ਗੁਣ ਹਨ। ਇਉਂ ਕਰਕੇ ਗੁਰੂ ਜੀ ਸੰਤ ਦੇ ਲੱਛਣ ਉਹ ਫਰਮਾਉਂਦੇ ਹਨ। ਜੇ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਤਨ ਸੁਸੇਈ ਨਾਨਕਾ ਪੂਰਨ ਸੇਈ। ਜਿਸ ਨੂੰ ਸਾਸ ਗਰਾਸ ਵਾਹਿਗੁਰੂ ਦਾ ਨਾਂ ਨਹੀਂ ਵਿਸਰਦਾ, ਉਹ ਸੰਤ ਹੈ। ਸਾਸ ਗਰਾਸ ਕਿਹਨੂੰ ਨਹੀਂ ਵਿਸਰੇਗਾ? ਜਿਹਨੂੰ ਨਹੀਂ ਵਿਸਰੇਗਾ, ਜਿਸਦੇ ਚਿੱਤ ਵਿੱਚ ਅਤਿਅੰਤ ਵੈਰਾਗ ਮਨ ਤੋਂ ਮਾਇਆ ਲੈ ਚੁੱਕੀ ਹੋਵੇਗੀ। ਨਾਮ ਤਾਂ ਹਰ ਇੱਕ ਦੇ ਅੰਦਰ ਚੱਲ ਰਿਹਾ, ਕੋਈ ਐਸੀ ਵਿਅਕਤੀ ਨਹੀਂ ਜਿਸਦੇ ਅੰਦਰ ਨਾਮ ਦੀ ਧੁਨੀ ਨਹੀਂ ਹੋ ਰਹੀ। ਅੱਠੇ ਪੈਰ ਝੌਂਟ ਖੜੀ ਹੋ ਰਹੀ ਹੈ, ਪਰ ਅੱਠੇ ਪੈਰ ਝੌਂਟ ਖੜੀ ਸੁਣਾਈ ਤਦ ਦੇਵੇਗੀ ਜਦੋਂ ਉਸਨੂੰ ਰੋਕਣ ਵਾਲੀ ਰਸਤੇ 'ਚ ਕੋਈ ਚੀਜ਼ ਨਾ ਹੋਵੇਗੀ। ਜਦੋਂ ਵਿਅਕਤੀ ਨੂੰ ਰੁਕਾਵਟ ਨਾ ਕੋਈ ਚੀਜ਼ ਕਰੇ, ਖਲ ਚੱਲ ਰਿਹਾ, ਖਲਟ ਜੋੜਿਆ ਕਿਸੇ ਜ਼ਿਮੀਂਦਾਰ ਨੇ, ਖਲ ਚੱਲ ਰਿਹਾ, ਉਹ ਪਾਣੀ ਜ਼ਰੂਰ ਪਹੁੰਚੇਗਾ ਫਸਲ ਨੂੰ ਕਿਆਰੇ ਵਿੱਚ, ਪਰ ਜੇ ਪੂਰੇ ਖਾਲ ਦੇ ਕੋਈ ਪੱਥਰ ਸਿੱਟ ਦਿੱਤਾ ਜਾਵੇ, ਉਹ ਪਾਣੀ ਪਿੱਛੇ ਡੁੱਲਣ ਲੱਗ ਪੈਂਦਾ। ਇਸੀ ਤਰ੍ਹਾਂ ਨਾਮ ਦੀ ਧੁਨੀ ਹੋ ਰਹੀ, ਅੱਠੇ ਪੈਰ ਕਿਉਂ ਹਰਿਕ ਦੇ ਅੰਦਰ ਹੋ ਰਹੀ। ਨੌਨਿਧ ਅੰਮ੍ਰਿਤ ਪਰਬ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ, ਨੌ ਲਿਧੀਆਂ 18 ਸਿੱਧੀਆਂ, ਸਾਰੀਆਂ ਸ਼ਕਤੀਆਂ ਦਾ ਦਾਤਾ ਵਾਹਿਗੁਰੂ ਦਾ ਨਾਮ, ਉਹਦਾ ਵਿਸਰਾਮ, ਉਹਦਾ ਵਾਸਾ ਹਰਿਕ ਸਰੀਰ ਦੇ ਵਿੱਚ, ਹਰਿਕ ਦੇਹ ਦੇ ਵਿੱਚ ਹੈ, ਪਰ ਸੁਣ ਨਹੀਂ ਸਕੀਂਦਾ। ਉਹ ਕਦ ਨਹੀਂ ਵਿਸਰੂਗਾ? ਜਿਸ ਵਕਤ ਕੋਈ ਵਿਅਕਤੀ ਨੂੰ ਰੋਕਣ ਵਾਲੀ ਚੀਜ਼ ਨਹੀਂ ਹੋਏਗੀ, ਕੋਈ ਰੁਕਾਵਟ ਨਹੀਂ ਹੋਵੇਗੀ, ਅਤਿਅੰਤ ਅੰਤਕਰਨ ਸ਼ੁੱਧ ਹੋ ਜਾਏਗਾ। ਜਿਸ ਦੀ ਦ੍ਰਿਸ਼ਟੀ ਚੋਂ ਸੰਸਾਰ ਉੱਠ ਜਾਏਗਾ, ਸੰਸਾਰ ਸੁਪਨੇ ਤੋਂ ਜ਼ਿਆਦਾ ਕੁਛ ਮੁਕਤ ਨਹੀਂ ਰੱਖੇਗਾ। ਯਾਨੀ ਇਉਂ ਕਹਿ ਲਓ ਅਤਿਅੰਤ ਵੈਰਾਗ ਅਵਸਥਾ ਵਿੱਚ ਆ ਕੇ ਜਿਹਦਾ ਅਭਿਆਸ ਹੋ ਚੁੱਕਿਆ ਹੋਵੇਗਾ। ਅਸਲ ਹੁੰਦੀ ਹੈ ਇਹ ਅਵਸਥਾ ਅੰਤਰ ਗਿਆਨ ਮੁੱਖ ਭਗਤੀ ਵਰਤਣ ਵੈਰਾਗ ਜੀ ਦੇ ਵਿੱਚ ਇਹ ਲੱਛਣ ਕਰ ਜਾਣ। ਵੈਰਾਗ ਕਹਿੰਦੇ ਸਰਬ ਇੱਛਾ ਦੇ ਤਿਆਗ, ਵੈਰਾਗੀ ਪੁਰਸ਼ ਦੇ ਚਿੱਤ ਵਿੱਚ ਸੰਸਾਰਿਕ ਫੁਰਨੇ ਤੋਂ ਜ਼ਿਆਦਾ ਕੋਈ ਮੁਕਤ ਨਹੀਂ ਰੱਖਦਾ, ਇੱਕ ਸੰਕਲਪ ਹੈ ਸੰਸਾਰ ਹੋਰ ਕੁਛ ਨਹੀਂ, ਇਸਨੂੰ ਵੈਰਾਗ ਕਹਿੰਦੇ ਹਨ। ਅੰਤਰ ਗਿਆਨ ਜੀਵ ਇਸ ਜਗਤ ਸਭ ਗੋਬਿੰਦ ਬ੍ਰਹਮ ਰੂਪ ਹੈ, ਇਸਨੂੰ ਗਿਆਨ ਕਹਿੰਦੇ ਨੇ। ਜਿਹਦੀ ਦ੍ਰਿਸ਼ਟੀ ਚ ਕੁਛ ਹੈ ਦੂਜੀ ਚੀਜ਼ ਨਹੀਂ ਰਹਿ ਜਾਂਦੀ, ਤੇ ਭਗਤੀ ਸਿਮਰਨ ਸਵਾਸਥ ਸਿਮਰਨ ਕਰਨਾ ਹੀ ਭਗਤੀ, ਫਿਰ ਉਹਨੂੰ ਭਗਤੀ ਵਿਸਰਦੀ ਨਹੀਂ ਹੁੰਦੀ। ਜਦੋਂ ਇਹ ਲੱਛਣ ਘੱਟ ਜਾਣ ਉਹਦਾ ਚਿੱਤ ਸ਼ਾਂਤ ਹੋ ਜਾਂਦਾ, ਦੁਨੀਆਂ ਦੀ ਕੋਈ ਚੀਜ਼ ਉਸਦੇ ਮਨ ਨੂੰ ਪਕੜਨ ਨੂੰ ਸਮਰੱਥ ਨਹੀਂ ਹੋ ਸਕਦੀ ਹੁੰਦੀ, ਉਹਦਾ ਚਿੱਤ ਪੱਠੇ ਪੈਰ ਝੌਂਟ ਘੜੀ ਖਿੜਿਆ ਰਹਿੰਦਾ ਹੈ, ਸ਼ਾਂਤ ਰਹਿੰਦਾ, ਠੰਡਾ ਰਹਿੰਦਾ, ਮਸਤੀ ਵਿੱਚ ਖੁਮਾਰੀ ਵਿੱਚ ਲਿਵਦੀ ਦਿੰਦਾ ਹੈ। ਆਇਓ ਇੱਥੇ ਗੁਰੂ ਜੀ ਨੇ ਇਹ ਲੱਛਣ ਦੱਸੇ ਜੀ ਸਾਹਸ ਗ੍ਰਾਸਨਾ ਜੀ ਸਰ ਹੈ ਸਰਨਾਮਾ ਮਨ ਮਨ ਤੁਹਾਨੂੰ ਸੁਸਹੀ ਨਾਨਕਾ ਗੁਰੂ ਸਹੀ ਕਿਤੇ ਸਾਧ ਲਫ਼ਜ਼ ਵੀ ਕਹਿ ਦਿੰਦੇ ਸਾਧ ਸਾਧ ਕਿਹਨੂੰ ਕਹਿੰਦੇ ਅਗਮਗਾਤ ਪਾਪਨ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਣਮੀਤਾ ਨਾਨਕ ਬਨਵੰਤਾ ਸਾਧ ਜਿਨ੍ਹਾਂ ਕੀ ਅਚਰਜ ਕਥਾ ਮਨ ਬਾਣੀ ਦਾ ਵਿਸ਼ੇ ਜੋ ਵਾਹਿਗੁਰੂ ਹੈ ਜੋ ਉਸਦਾ ਭਜਨ ਕਰਦਾ ਹੈ ਉਹ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਸੋ ਇਹੋ ਜਿਹੇ ਪੁਰਸ਼ਾਂ ਨੂੰ ਸਾਧ ਆਦਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਬਈ ਉਹਨਾਂ ਦੀ ਜਿਹੜੀ ਕਥਾ ਹੈ ਉਹਨਾਂ ਦੀ ਲੀਲਾ ਕਥਨ ਤੋਂ ਬਾਹਰ ਹੈ, ਅੱਗੇ ਉਹਨਾਂ ਦੀ ਸੰਗਤ ਦਾ ਫਲ ਦਰਸਾਇਆ ਗੁਰੂ ਜੀ ਨੇ ਇਸ ਅਸ਼ਟਪਦੀ ਦੇ ਵਿੱਚ। ਯਾਨੀ ਇਉਂ ਹੋਰ ਇਹੀ ਲਫ਼ਜ਼ ਯਾਨੀ ਮੰਤਰ ਤਰਾਮ ਨਾਮ ਖੱਟ ਲੱਛਣ ਸਾਧੂ ਦੇ ਦੱਸੇ ਨੇ, ਜਿੱਥੇ ਮੰਤਰ ਨਾਮ ਨਾਮ ਧਿਆਨ ਸਰਵੱਤਰ ਪੂਰਨ ਹੈ ਆਦਿ ਇਹ 6 ਲੱਛਣ ਦੱਸੇ ਹਨ। ਸੋ ਇਉਂ ਕਰਕੇ ਇਸੀ ਤਰ੍ਹਾਂ ਸਾਧ ਭਗਤ ਵੀ ਉਸ ਉਹਨਾਂ ਨੂੰ ਕਹਿੰਦੇ ਪੈ ਗਤੀ, ਜਿਹਨੇ ਪੈ ਦੀ ਗਤੀ ਕਰਨੀ। ਸੋ ਆਹ ਮਤਲਬ ਉਹਨਾਂ ਦਾ ਉਹਨਾਂ ਰੂਹਾਂ ਵੱਲ ਹੈ ਜਿਹੜੀਆਂ ਵਾਹਿਗੁਰੂ ਨਾਲ ਜੁੜੀਆਂ ਹੋਣ। ਸੋ ਉਹਨਾਂ ਦੀ ਮਹਿਮਾ ਕਥਨ ਤੋਂ ਬਾਹਰ ਗੁਰੂ ਅਰਜਨ ਦੇ ਮਹਾਰਾਜ ਦੇ ਫਰਮਾਉਂਦੇ ਹਨ, ਪਹਿਲੇ ਇਸ ਅਸ਼ਟਪਦੀ ਦੇ ਵਿੱਚ ਸੁਖਣੀ ਸਾਹਿਬ ਗੁਰੂ ਜੀ ਨੇ ਉਚਾਰਨ ਕੀਤੀ, ਉਹਦੇ ਵਿੱਚ 4 ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਪੁਰਾਣ ਇੰਜੀਲ ਤੋਰੇਤ ਆਦਿ ਜਿਤਨੇ ਧਾਰਮਿਕ ਮਤਾਂਤਰਾਂ ਦੇ ਪੁਸਤਕ ਹਨ, ਸਭ ਦਾ ਸਿਧਾਂਤ ਆ ਜਾਂਦਾ ਹੈ। ਸਿਧਾਂਤ ਕੀ ਹੈ? ਸਭ ਦਾ ਕਰਮ ਉਪਾਸ਼ਨਾ ਗਿਆਨ ਵਿਗਿਆਨ ਇਹ ਸਭ ਦਾ ਸਿਧਾਂਤ ਹੈ, ਤਤ ਹੈ। ਸੋ ਇੱਕ ਪਾਠ ਰੋਜ਼ਾਨਾ ਕੀਤਾ ਜਾਵੇ ਸ੍ਰੀ ਸੁਖਮਨੀ ਸਾਹਿਬ ਦਾ 8 ਪਿੰਡ ਦੇ ਸਵਾਸ ਸਫਲੇ ਹੋ ਜਾਂਦੇ, 2 ਪਾਠ ਰੋਜ਼ਾਨਾ ਕਰ ਲਏ ਜਾਣ 1 ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸ ਦੇ ਅਨੁਸਾਰ ਚੱਲਿਆ ਜੀਵਨ ਮੁਕਤੀ, ਅੱਗੇ ਮਰਨ ਤੋਂ ਬਾਅਦ ਜਨਮ ਮਰਨ ਦੇ ਬੰਧਨ ਕੱਟੇ, ਸਦਾ ਵਾਸਤੇ ਵਾਹਿਗੁਰੂ ਵਿੱਚ ਵਾਸਾ। ਇਉਂ ਗੁਰੂ ਜੀ ਇਸ ਅਸ਼ਟਪਦੀ ਦੇ ਵਿੱਚ ਜਿੱਥੇ ਦੱਸਿਆ ਵੀ ਇਹਨੂੰ ਸਾਧ ਕਹਿੰਦੇ ਜਿਹੜੀਆਂ ਵਾਹਿਗੁਰੂ ਨਾਲ ਸਫੇਦ ਰੂਹ ਹੋ ਗਈ ਉਸਨੂੰ ਸਾਧ ਆਦਰਾਵਾਂ ਕਰਕੇ ਪੁਕਾਰਿਆ ਜਾਂਦਾ। ਅੱਗੇ ਅਸ਼ਟਪਦੀ ਉਹਨਾਂ ਦੀ ਸੰਗਤ ਦਾ ਫਲ ਦੱਸਦੇ ਜਿਹੜੀਆਂ ਵਾਹਿਗੁਰੂ ਨਾਲ ਜੁੜੀਆਂ ਰੂਹਾਂ, ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਟੇਸ ਹੋ ਗਿਆ ਆਦਿ, ਇਹ ਗੁਰੂ ਜੀ ਉਹਨਾਂ ਦੀ ਸੰਗਤ ਦਾ ਫਲ ਦਰਸਾਏਂਗੇ। ਖੁਰ ਖੁਰ ਇਕੱਲੀ ਇਕੱਲੀ ਪੰਕਤੀ ਵਿੱਚ ਜਿਹੜੇ ਉਹਨਾਂ ਦੀ ਸੰਗਤ ਕਰਦੇ ਹਨ ਉਹਨੂੰ ਆਹ ਫਲ ਮਿਲਦਾ ਆਹ ਮਿਲਦਾ। ਅਖੀਰ ਸੱਤ ਪਦ ਕਹਿ ਕੇ 8ਵਾਂ ਪਦ ਜਦੋਂ ਆਇਆ ਗੁਰੂ ਜੀ ਨੇ ਉੱਥੇ ਕਲਮ ਹੀ ਬੰਦ ਕਰ ਲਈ। ਕੀ ਫਰਮਾਉਣ ਲੱਗੇ? ਅਖੀਰ ਸਾਧ ਕੀ ਮਹਿਮਾ ਵੇਦ ਨਾ ਜਾਣੇ, ਕਹਿਣ ਲੱਗੇ ਸਾਧ ਦੀ ਮਹਿਮਾ ਜਿਹੜੀ ਹੈ ਵੇਦ ਵੀ ਨਹੀਂ ਜਾਣ ਸਕਦਾ, ਵੇਦ ਵੀ ਖਾਸਾ ਦਿੱਤਾ ਸੁਣੇ ਤੇਤਾ ਬਖਿਆਣ। ਇਉਂ ਗੁਰੂ ਜੀ ਇਉਂ 8ਵੇਂ ਪਦ ਵਿੱਚ ਸੱਤ ਪਦ ਕਹਿ ਕੇ ਇਸ ਅਸ਼ਟਪਦੀ ਦੇ ਇਉਂ ਫਰਮਾਉਂਦੇ
ਵੇਦ ਕਿਤੇ ਵੀ ਨਾ ਜਾਣੇ ਮਹਿਮਾ ਸੰਤਾਂ ਦੀ ਵੇਦ ਕਿਤੇ ਵੀ ਨਾ ਜਾਣੇ ਮਹਿਮਾ
ਫਲ ਮਿਲਦੇ ਨੇ ਕਥਨ ਕਰੀਂਗੇ ਕਰੀਂਗੇ। ਅਖੀਰ ਜਾ ਕੇ ਫਰਮਾਨ ਕਰਨ ਲੱਗੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਸਿਆਨੇ, ਸਾਧ ਕੀ ਉਪਮਾ ਤੇਰੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਦੇ ਅੰਤ, ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪਰਬ ਭੇਦ ਨਾ ਪਾਈ। ਗੁਰੂ ਜੀ ਨੇ ਪ੍ਰਸ਼ਨ ਕੀਤਾ ਵੀ ਵੇਦਕ ਤੇ ਵੀ ਨਹੀਂ ਜਾਣ ਸਕਦੇ ਉਹਨਾਂ ਦੀ ਮਹਿਮਾ ਨੂੰ। ਸਤਸੰਗ ਗੁਰੂ ਅਰਜਨ ਦੇਵ ਮਹਾਰਾਜ ਪਾਸ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਆਪ ਨੇ ਐਸਾ ਸਨਮਾਨ ਕੀਤਾ, ਕੁਛ ਕਿ ਤਾਂ ਉਹਨਾਂ ਦੇ ਲੱਛਣ ਦੱਸਣੇ ਹੀ ਚਾਹੀਦੇ ਨੇ, ਜਿਸ ਕਰਕੇ ਪਤਾ ਲੱਗ ਜਾਏ। ਗੁਰੂ ਜੀ ਫਰਮਾਉਣ ਲੱਗੇ ਵੀ ਸਾਧੂ ਦੇ ਉੱਪਰਲੇ ਭੇਖ ਦਾ ਕੁਛ ਪਤਾ ਨਹੀਂ ਲੱਗਦਾ, ਨਾ ਭੇਖ ਨੂੰ ਗੁਰੂ ਨਾਨਕ ਜੀ ਨੇ ਪਸੰਦ ਹੀ ਕੀਤਾ ਹੈ। ਭੇਖੀ ਪ੍ਰਭੂ ਨਾ ਪਾਈਏ ਬਿਨ ਸੱਚੀ ਸਿੱਖਣ, ਵਰਣ ਭੇਖ ਦੀ ਸੈ ਸਭ ਖੇ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਗੁਟੇ ਵਾਸ ਨਰਕ ਮੋਹ ਲੀਨ। ਭੇਖ ਦੀ ਬਾਬਤ ਤਾਈਓ ਦੱਸਿਆ, ਹਾਂ ਜੇ ਭੇਖ ਦੇ ਵਿੱਚ ਪੂਰੀ ਸੱਚਾਈ ਹੋਵੇ ਫਿਰ ਉਹ ਭੇਖ ਨਿੰਦਣ ਯੋਗ ਨਹੀਂ ਪਾਇਆ ਕਰ ਸਕਦਾ। ਸੋ ਇਸ ਕਰਕੇ ਫਿਰ ਪੁੱਛਿਆ, ਮਹਾਰਾਜ ਕੁਛ ਨਾ ਕੁਛ ਲੱਛਣ ਤਾਂ ਦੱਸੋ। ਗੁਰੂ ਜੀ ਕਹਿਣ ਲੱਗੇ, ਭਾਈ ਦੋ ਕਿਸਮ ਦੇ ਲੱਛਣ ਹੁੰਦੇ ਨੇ ਸੰਤਾਂ ਦੇ, ਇੱਕ ਸੋਏ ਸੰਵੇਦ, ਇੱਕ ਪਰਸੰਵੇਦ, ਇੱਕ ਆਪਣੇ ਆਪ ਜਾਣਨ ਯੋਗ, ਦੂਸਰੇ ਦੂਸਰਿਆਂ ਦੇ ਜਾਣਨ ਯੋਗ। ਸੋਏ ਸੰਵੇਦ ਜਿਹੜੇ ਲੱਛਣ ਹਨ ਉਹਨਾਂ ਦੀ ਆਤਮ ਸਥਿਤੀ ਕਿੱਥੇ ਹੈ, ਉਹਨਾਂ ਦੀ ਯਾਨੀ ਚਿੱਤ ਦੀ ਬਿਰਤੀ ਜੋ ਆਤਮਾ ਦੇ ਵਿੱਚ ਅਸਥਿਤ ਹੈ ਉਹਦੀ ਬਾਬਤ ਤਾਂ ਕੋਈ ਕਥਨੀ ਨਹੀਂ ਕਰ ਸਕਦਾ, ਉਹ ਆਪਣੇ ਲੱਛਣ ਨੂੰ ਆਪ ਹੀ ਜਾਣਦੇ ਹਨ। ਅਤੇ ਉਸ ਤੋਂ ਬਾਅਦ ਦੂਸਰੇ ਪਰਸੰਵੇਦ ਜਿਹੜੇ ਦੂਸਰਿਆਂ ਦੇ ਜਾਣਨ ਯੋਗ ਹਨ, ਕੁਛ ਦੂਸਰੇ ਸਤਪੁਰਸ਼ਾਂ ਦੇ ਦੁਨੀਆਂ ਦੇ ਜਾਣਨ ਯੋਗ ਕੁਛ ਲੱਛਣ ਜਿਹੜੇ ਉਹਨਾਂ ਦੇ ਹਨ, ਦੈਵੀ ਗੁਣ ਆਦਿ ਕੁਛ ਨਾ ਕੁਛ ਲੱਛਣ ਉਹ ਹਨ, ਉਹਨਾਂ ਦੀ ਬਾਬਤ ਅਰਜ਼ ਕੀਤੀ ਗਰੀਬ ਨਵਾਜ਼, ਆਪ ਕਿਰਪਾ ਕਰਕੇ ਕੁਛ ਉਹ ਲੱਛਣ ਵੀ ਦੱਸੋ ਜਿਹਨਾਂ ਕਰਕੇ ਪਛਾਣ ਲਈ ਅਤੇ ਉਹਨਾਂ ਤੋਂ ਫਾਇਦਾ ਉਠਾਈਏ। ਗੁਰੂ ਜੀ ਨੇ ਇੱਕ ਸ਼ਬਦ ਵਿੱਚ ਜੈਤਰੀ ਰਾਗ ਦੇ ਵਿੱਚ ਇਉਂ ਫਰਮਾਨ ਕੀਤਾ, ਜੋ ਇਹ ਕਰੇ ਸੋਈ ਪ੍ਰਭ ਮਾਨੇ, ਹੋਏ ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ, ਮੇਰੇ ਰਾਮ ਸੰਤਾਂ ਜੇ ਵਟਣਾ ਕੋਈ, ਭਗਤਾਂ ਬਣੇ ਆਈ ਪ੍ਰਭ ਆਪਣੇ ਸਿਉ, ਜਲ ਥਲ ਮਈਲ ਸੋਈ, ਕੋਟੀ ਅਪਰਾਧੀ ਸੰਤ ਸੰਗ ਉਧਰੇ, ਜਨਤਾ ਕੇ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਉਨ ਹਰ ਸਿਉ ਆਣ ਮਿਲਾਵੇ, ਮਾਇਆ ਮੋਹ ਭਰਮ ਭਉ ਕਾਟੈ, ਸੰਤ ਸ਼ਰਨ ਜੋ ਆਵੇ, ਜਿਹਾ ਮਨੋਰਥ ਕਰ ਆਰਾਧੈ, ਸੋ ਸੰਤਨ ਤੇ ਪਾਵੇ, ਜਨ ਕੀ ਮਹਿਮਾ ਕੇਤਕ ਵਰਣੋ। ਤੋ ਮੈਂ ਪਹਿਲੇ ਅਰਜ਼ ਕੀਤੀ ਹੈ ਵੀ ਸੰਤ ਸਾਧ ਜਨ ਮਹਾਂਪੁਰਖ ਸਤਪੁਰਸ਼ ਤੱਤਵੇ ਦੇ ਅਨੇਕਾਂ ਨਾਵਾਂ ਕਰਕੇ ਉਹਨਾਂ ਰੂਹਾਂ ਵੱਲ ਇਸ਼ਾਰਾ ਹੈ ਜਿਹੜੀਆਂ ਪ੍ਰਭੂ ਵਿੱਚ ਅਭੇਦ ਹਨ। ਜਨ ਕੀ ਮਹਿਮਾ ਕੇਤਕ ਵਰਣੋ, ਜੋ ਪ੍ਰਭ ਆਪਣੇ ਭਾਣੇ, ਕਹੋ ਨਾਨਕ ਜੀ ਨੇ ਸਤਿਗੁਰੂ ਭੇਟਿਆ ਤੇ ਸਭ ਤੇ ਭੈ। ਅਖੀਰ ਗੁਰੂ ਜੀ ਕਹਿੰਦੇ ਉਹਦੀ ਮਹਿਮਾ ਕਿੰਨੀ ਕੁ ਵਰਣ ਕੀਤੀ ਜਾਵੇ ਜਿਹੜੇ ਪ੍ਰਭੂ ਨੂੰ ਖਾ ਗਏ। ਸੋ ਆਓ ਖਿਆਲ ਕਰੋ, ਗੁਰੂ ਅਰਜਨ ਦੇਵ ਮਹਾਰਾਜ ਇੱਕ ਸ਼ਬਦ ਦੇ ਵਿੱਚ ਕੁਛ ਕੁ ਬਾਜ ਲੱਛਣ ਜਿਹੜੇ ਦੂਸਰਿਆਂ ਦੇ ਦੇਖਣ ਯੋਗ ਹੁੰਦੇ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਵੈਸੇ ਤਾਂ ਇਉਂ ਸਨਮਾਨ ਕੀਤਾ ਸਾਧਕੀ ਮਹਿਮਾ ਦੇ ਦੇਣਾ ਜਾਣੇ,
ਵੇਦਕ ਤੇ ਬਿਨ ਜਾਣੇ ਮਹਿਮਾਨ
ਲੱਛਣ ਤਾਂ ਉਹ ਆਪ ਹੀ ਜਾਣਦੇ ਹਨ, ਦੂਜਾ ਕਹਿ ਨਹੀਂ ਸਕਦਾ, ਯਾਨੀ ਦੂਜੇ ਦੇ ਜਾਣਨ ਯੋਗ ਨਹੀਂ, ਦੂਜੇ ਨੂੰ ਉਹ ਦੱਸੇ ਵੀ ਨਹੀਂ ਜਾ ਸਕਦੇ। ਸੋ ਇਸ ਵਾਸਤੇ ਆਓ ਇਉਂ ਫਰਮਾਉਂਦੇ ਹਨ ਗੁਰੂ ਜੀ, ਜੋ ਹੋਏ ਕਰੇ ਸੋਈ ਪ੍ਰਭ ਮਾਨੇ, ਹੋਏ ਰਾਮ ਨਾਮ ਰੰਗ ਰਾਤੇ, ਜੋ ਉਹ ਕਰਦੇ ਨੇ ਪਰਮੇਸ਼ੁਰ ਉਹਨਾਂ ਦੀ ਮੰਨਦਾ, ਕਿਉਂ ਉਹ ਪਰਮੇਸ਼ੁਰ ਦੇ ਭਜਨ ਦੇ ਵਿੱਚ ਉਹਨਾਂ ਦੀ ਬਿਰਤੀ ਲੀਨ ਹੈ, ਪਰਮੇਸ਼ੁਰ ਦੇ ਵਿੱਚ ਉਹਨਾਂ ਦੀ ਸੁਰਤ ਇਕਾਗਰ ਹੈ, ਉਸ ਇਕਾਗਰਤਾ ਦੁਆਰਾ ਵਾਹਿਗੁਰੂ ਉਹਨਾਂ ਦੀ ਮੰਨਦਾ ਹੀ ਫਰਮਾਉਂਦੇ ਹਨ।
ਜੋ ਹੋਏ ਕਰੇ ਸੋਈ ਪ੍ਰਭ ਮਾਨੇ, ਜੋ ਹੋਏ ਕਰੇ ਸੋਈ ਪ੍ਰਭ ਮਾਨੇ,
ਓਏ ਕਰੇ ਸੋਈ ਭਰਮਾ ਨੇ, ਓਏ ਰਾਮ ਨਾਮ ਰੰਗ ਰਾਤੇ ਪਹਿਲੇ ਵੀ ਕਈ ਦਫ਼ਾ ਇਹ ਅਰਜ਼ ਕੀਤੀ ਗਈ ਹੈ। ਜਦੋਂ ਮਨ ਭਜਨ ਅਭਿਆਸ ਕਰਕੇ ਇਕਾਗਰ ਔਰ ਸ਼ੁੱਧ ਹੋ ਜਾਂਦਾ ਹੈ, ਔਰ ਸ਼ੁੱਧ ਇਕਾਗਰ ਮਨ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਪੈਦਾ ਹੋ ਜਾਇਆ ਕਰਦੀਆਂ, ਬਹੁਤ ਸਾਰੀਆਂ ਸ਼ਕਤੀਆਂ ਪੈਦਾ ਹੋ ਜਾਇਆ ਕਰਦੀਆਂ। ਢਾਈ ਢਾਈ ਚੂੜੀਆਂ ਸਮੁੰਦਰਾਂ ਦੀਆਂ ਕੀਤੀਆਂ ਔਰ ਯੁੱਗ ਬਦਲ ਦਿੱਤੇ ਔਰ ਬੇਅੰਤ ਕੋਤਕ। ਇੱਕ ਇੱਕ ਵਿਅਕਤੀ ਮਹਾਂਪੁਰਖ ਦੇ ਜੀਵਨ ਵੱਲ ਜੇ ਇਸ਼ਾਰਾ ਯਾਨੀ ਨਿਗਾਹ ਮਾਰੀ ਜਾਵੇ, ਪਤਾ ਨਹੀਂ ਕਿਤਨੇ ਕਿਤਨੇ ਕੋਤਕ ਕੀਤੇ ਨੇ। ਸੋ ਉਹ ਕਾਹਦੀ ਤਾਕਤ ਸੀ? ਮਨ ਦੀ ਇਕਾਗਰਤਾ ਵਾਹਿਗੁਰੂ ਦੇ ਵਿੱਚ ਹੋ ਜਾਣ ਦੀ। ਜਦੋਂ ਮਨ ਵਾਹਿਗੁਰੂ ਦੇ ਭਜਨ ਦੇ ਵਿੱਚ ਇਕਾਗਰ ਹੋ ਜਾਂਦਾ ਹੈ, ਪੂਰਾ ਸਥਿਤ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ। ਦੋ ਕਿਸਮ ਦੀਆਂ ਸ਼ਕਤੀਆਂ ਉਸਦੇ ਵਿੱਚ ਪੈਦਾ ਹੁੰਦੀਆਂ, ਲਾਜ਼ਮੀ ਔਰ ਗੈਰ ਲਾਜ਼ਮੀ। ਲਾਜ਼ਮੀ ਸ਼ਕਤੀ ਤਾਂ ਵਾਹਿਗੁਰੂ ਅੰਤਰਜਾਮੀ ਜੋ ਅੰਦਰ ਛੁਪਿਆ ਹੋਇਆ ਹੈ ਉਹਦੀ ਪ੍ਰਾਪਤੀ ਯਾਨੀ ਬਣ ਗਿਆ। ਦੂਸਰੀ ਗੈਰ ਲਾਜ਼ਮੀ ਸ਼ਕਤੀ ਰਿਧੀ ਸਿੱਧੀ ਨਿਧੀ ਸ਼ਕਤੀ, ਜਿਸ ਨੂੰ ਮਾਇਆ ਵਿੱਚ ਦਰਜ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਸੁਣਿਆ ਦੱਸਿਆ, ਪ੍ਰਭ ਕੇ ਸਿਮਰਨ ਰਿਧ ਸਿੱਧ ਨਾਮ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤਿਗੁਰ। ਸੋ ਆਇਓ ਇਹ ਮਨ ਦੀ ਇਕਾਗਰਤਾ ਸ਼ੁੱਧੀ ਵਿੱਚ ਤਾਕਤ ਅਵਸ਼ਯ ਹੁੰਦੀਆਂ, ਵਸਤੂ ਦਾ ਗੁਣ ਉਸਦੇ ਵਿੱਚ ਹੀ ਰਿਹਾ ਕਰਦਾ ਹੈ। ਸੋ ਇੱਥੇ ਫਰਮਾਉਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ, ਜੋ ਇਹ ਕਰੇ ਸੋਈ ਪ੍ਰਭੂ ਨੇ, ਜੋ ਉਹ ਕਰਦੇ ਹਨ ਪਰਮੇਸ਼ਰ ਉਹਨਾਂ ਦੀ ਮੰਨਦਾ, ਕਿਉਂ ਉਹ ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਦੀ ਬਿਰਤੀ ਲਵਲੀਨ ਹੈ, ਬਿਰਤੀ ਰੰਗੀ ਹੋਈ ਹੈ। ਸਵਾਈਓ ਦੇਖੋ ਨਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਅੰਮ੍ਰਿਤਸਰ ਰੂਹਾਨੀ ਦਰਬਾਰ ਸਜਿਆ, ਬੇਅੰਤ ਸੰਗਤ ਹਜ਼ੂਰ ਵਿੱਚ ਬੈਠੀ ਹੋਈ ਹੈ, ਨੇਤਰਾਂ ਕਰਕੇ ਹੁੰਦੀ ਦਾਰ ਕਰਦੇ ਹਨ, ਜਿਵੇਂ ਕਰੋੜਾਂ ਚਕੋਰਾਂ ਚੰਦਰਾਂ ਇੱਕ ਤੱਕ ਲਗਾ ਕੇ ਦੇਖਦੇ ਹਨ, ਗਰਦਨ ਫੰਮੇ ਮੁੜਕ ਜੇ ਦੀਦਾਰ ਕਰਨ ਨੂੰ ਨਹੀਂ ਹਟਦੇ, ਕੰਨਾਂ ਕਰਕੇ ਗੁਰੂ ਕੀ ਬਾਣੀ ਵਾਹਿਗੁਰੂ ਦਾ ਜਸ ਸੁਣਦੇ ਹਨ, ਜ਼ਬਾਨ ਕਰਕੇ ਸ਼ਬਦ ਦਾ ਉਚਾਰਨ ਕਰਦੇ ਹਨ, ਔਰ ਬੇਅੰਤ ਪ੍ਰੇਮੀ ਨਿਰੰਤਰ ਸਿਮਰਨ ਕਰਨ ਵਾਲੇ ਅਜੱਪਾ ਜਾਪ ਜਪਣ ਵਾਲੇ। ਜਾਪ ਦੋ ਕਿਸਮ ਦਾ ਹੁੰਦਾ, ਇੱਕ ਜਾਪ ਜ਼ਬਾਨ ਕਰਕੇ ਹੁੰਦਾ, ਅਜੱਪਾ ਜਿੱਥੇ ਜ਼ਬਾਨ ਕੰਮ ਨਾ ਕਰੇ, ਯਾਨੀ ਖਿਆਲ ਹੀ ਕੰਮ ਕਰੇ। ਜਿਨ ਬਿਨ ਰਸਨਾ ਜੋ ਜਪੇ ਹੈ ਆਓ, ਕੋਈ ਜਾਣੇ ਕੈਸਾ ਨਾ, ਬਿਨ ਰਸਨਾ ਉਸਤਤ ਕਰਾਈ, ਜੀਵ ਨਾ ਹਿੱਲੇ ਭੁੱਲ ਨਾ ਫਰਕੇ ਪਾਕ ਨਵਾਜ਼ੀ ਸੋਈ। ਯਾਨੀ ਗੁਰਮੁਖ ਜਾਪੋ ਹਿਰਦੇ ਰਾਮ, ਕਈ ਤਰੀਕੇ ਹਨ ਸਵਾਸ ਸਵਾਸ ਸਿਮਰਨ ਕਰਨਾ, ਪਰਾਵਾਣੀ ਵਿੱਚ ਗੁਰਮੁਖ ਰੋਮ ਰੋਮ ਹਰ ਧਿਆ ਦੇ ਹੱਥ ਖੈਰ ਬੇਅੰਤ ਜੁਕਤੀਆਂ, ਬਹੁਤ ਸਾਰੇ ਇਹੋ ਜਿਹੇ ਗੁਰਮੁਖ ਹਨ ਜਿਹੜੇ ਨਿਰੰਤਰ ਵੀ ਸਿਮਰਨ ਕਰਦੇ ਹਨ। ਜਿਵੇਂ ਬੈਠੇ ਹੋਏ ਮਾਨੋ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ, ਇੱਥੇ ਤਾਂ ਇਸ ਤੋਂ ਵੱਧ ਕੇ ਜ਼ਿਆਦਾ ਸੁੱਖ ਸ਼ਾਂਤੀ ਦਾ ਸਮਾਂ ਹੋਰ ਦੁਨੀਆਂ ਵਿੱਚ ਕਿਸੇ ਕੰਮ ਵਿੱਚ ਵੀ ਨਹੀਂ। ਮਰਨ ਤੋਂ ਬਾਅਦ ਸਰੀਰ ਦੇ ਪਰਿਤਿਆਗ ਤੋਂ ਬਾਅਦ ਜਿਹੜੇ ਉਹ ਭਗਤੀ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਨ, ਉਹਨਾਂ ਨੂੰ ਸਰੀਰ ਤਿਆਗਣ ਤੋਂ ਬਾਅਦ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ। ਉਹਦੀ ਬਾਬਤ ਉਹਨਾਂ ਦੀ ਗਤੀ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ
ਵਰਗੇ ਮਿਲਦਾ ਥਾਂ ਦੇ ਨਾਲ ਰੱਖਿਆ
ਸਬਜੈਕਟ ਲਿਆ ਹੋਇਆ ਹੈ, ਤਾਂ ਉਸਨੂੰ ਉਸ ਤੋਂ ਬਾਅਦ ਉਹੀ ਜਿਹੀ ਨੌਕਰੀ ਉਸੀ ਲਾਈਨ ਵਿੱਚ ਮਿਲਦੀ ਹੈ। ਇਸੇ ਤਰ੍ਹਾਂ ਪਾਪੀਆਂ ਦੀ ਗਤੀ, ਜਿਹੜੇ ਸਾਰੀ ਜ਼ਿੰਦਗੀ ਪਾਪਾਂ ਗੁਨਾਹਾਂ ਵਿੱਚ ਬਤੀਤ ਕਰਦੇ ਹਨ, ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਚੱਲ ਕੇ ਇਉਂ ਸਮੇਂ ਨੂੰ ਬਰਬਾਦ ਕਰਦੇ ਹਨ, ਮਨੁੱਖਾਂ ਦੇ ਨੂੰ ਵਿਅਰਥ ਹੋ ਲੈਂਦੇ ਹਨ। ਉਹਨਾਂ ਨੂੰ ਵਕਤੇ ਅਖੀਰ ਜਮਰਾਜਾ ਦੇ ਦੂਤ ਜਮਦੂਤ ਲੈਣ ਵਾਸਤੇ ਆਉਂਦੇ ਹਨ ਔਰ ਧਰਮਰਾਜ ਦੇ ਪੇਸ਼ ਕਰਦੇ ਹਨ। ਉਸ ਤੋਂ ਬਾਅਦ ਜਿਹਾ ਜਿਹਾ ਉਹਦੇ ਪਾਪ ਹੁੰਦੇ ਨੇ ਪਹਿਲੇ ਦੂਜੇ ਤੀਜੇ ਦਰਜੇ ਦੇ, ਉਹ ਜਾਈ ਉਹਨੂੰ ਨਰਕ ਕਸ਼ਟ, ਉਸ ਤੋਂ ਬਾਅਦ ਲਖ 84 ਜੂਨ ਦਾ ਗੇੜਾ, ਫਿਰ ਕਿਸੇ ਇਹੋ ਜਿਹੇ ਘਰਾਣੇ ਵਿੱਚ ਉਸਦਾ ਜਨਮ ਹੁੰਦਾ ਜਿੱਥੇ ਅਤਿਅੰਤ ਕਸ਼ਟ ਹੈ ਦੁੱਖ। ਦੂਸਰੀ ਗਤੀ ਪੁੰਨੀਆਂ ਦੀ। ਪੁੰਨੀ ਲੋਕ ਹੁੰਦੇ ਜਿਹੜੇ ਪੁੰਨ ਕਰਮੀਆਂ ਦਾ ਫਲ ਸੁੱਖ ਹੁੰਦਾ। ਪੁੰਨੀ ਲੋਕ ਜਿਹੜੇ ਉਹਨਾਂ ਨੂੰ ਦੇਵਤਾ ਦੀਵਾਨਾਂ ਚ ਬਿਠਾ ਕੇ ਲਿਜਾਂਦੇ ਹਨ ਧਰਮ ਰਾਜਾ ਦੇ ਪੇਸ਼ੀ, ਉਹਨਾਂ ਦੀ ਵੀ ਹੁੰਦੀ ਪਾਪ ਪੁੰਨ ਜੋਗੀ ਦੇ ਸਭ ਧਰਮ ਰਾਜੇ ਕੇ ਜਾ ਉਹਨਾਂ ਨੂੰ ਜਿਹਾ ਜਾ ਉਹਨਾਂ ਨੇ ਪੁੰਨ ਕੀਤੇ ਹਨ ਫਸਟ ਸੈਕਿੰਡ ਥਰਡ ਕਲਾਸ ਦੇ, ਉਹ ਜਾ ਉਹਨੂੰ ਜਿਸਮਾਨੀ ਸੁੱਖ ਉਪਟਾਇਆ ਜਾਂਦਾ, ਇੰਦਰ ਲੋਕ ਆਦਿ ਵਿੱਚ ਭੇਜਿਆ ਜਾਂਦਾ, ਉਹਨਾਂ ਨੂੰ ਸਿੱਧਾ ਫਿਰ ਕਿਸੇ ਧਨਾਟਾਂ ਦੇ ਜਨਮ ਦਿੱਤਾ ਜਾਂਦਾ, ਉਹਨਾਂ ਨੂੰ ਚੁਰਸਤੇ ਬਿੜਾ ਨਹੀਂ ਭੁਗਤਾਇਆ ਜਾਂਦਾ। ਤੀਸਰੇ ਪ੍ਰਾਣਾਯਾਮੀ ਪ੍ਰੇਚਕ ਪੂਰਕੁੰਭ ਆਦਿ ਆਪਣੇ ਪ੍ਰਾਣਾਂ ਨੂੰ ਠਹਿਰਾ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਵਿੱਚ ਆਵਾਹਨ ਹਨ, ਜਿਹੜੇ ਮਨ ਨੂੰ ਠਹਿਰਾ ਕੇ, ਕਿਉਂਕਿ ਮਨ ਦੀ ਸ਼ੁੱਧੀ ਇਕਾਗਰਤਾ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਅਲੱਦ ਅਲੱਦਾ ਮਾਰਗ ਹਨ। ਸੋ ਪ੍ਰਾਣਾਯਾਮੀ ਦੀ ਗਤੀ ਜਿਹੜੀ ਹੈ ਬ੍ਰਹਮ ਲੋਕ ਤੱਕ, ਉਸ ਤੋਂ ਚੌਥੀ ਗਤੀ ਜਿਹੜੀ ਹੈ ਭਗਤਾਂ ਦੀ, ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਹਨ, ਇਸ ਮਾਰਗ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਦੇ ਹਨ, ਉਹਨਾਂ ਦੀ ਗਤੀ ਸੱਚਖੰਡ ਵੈਕੁੰਠ ਧਾਮ ਤੱਕ ਹੈ। ਬ੍ਰਹਮ ਗਿਆਨੀ ਜਿਹਨਾਂ ਨੂੰ ਭਗਤੀ ਕਰਦੇ ਜਾਂ ਪ੍ਰਾਣਾਯਾਮ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਅੰਤਰਾਤਮੇ ਸਾਖਿਆਤ ਹੋ ਗਏ, ਉਹਨਾਂ ਦਾ ਆਉਣਾ ਜਾਣਾ ਬੰਦ ਹੈ। ਉਹਨਾਂ ਦੀ ਅਵਸਥਾ ਇਉਂ ਦੱਸੀ ਹੈ ਜਿਵੇਂ ਸਮੁੰਦਰ ਵਿੱਚ ਇੱਕ ਘੜਾ ਪਿਆ, ਉਹਦੇ ਵਿੱਚ ਵੀ ਪਾਣੀ ਹੈ ਬਾਹਰ ਵੀ ਪਾਣੀ ਹੈ, ਘੜੇ ਦੇ ਖੱਪਰ ਨੇ ਅੰਦਰਲੇ ਪਾਣੀ ਨੂੰ ਬਾਹਰਲੇ ਪਾਣੀ ਨਾਲ ਅਲੱਗ ਕਰ ਦਿਖਾਇਆ ਹੋਇਆ, ਪਰ ਸਿਆਣੇ ਪੁਰਸ਼ਾਂ ਨੂੰ ਅੰਦਰਲਾ ਬਾਹਰਲਾ ਪਾਣੀ ਅਕਲੀਬੀ ਹੋਇਆ ਕਰਦਾ। ਹਾਂ, ਜਿਸ ਵਕਤ ਉਹ ਘੜੇ ਦਾ ਖੱਪਰ ਟੁੱਟ ਜਾਂਦਾ ਹੈ, ਜਿਹੜਾ ਅੰਦਰੂਨੀ ਬੈਰੂਨੀ ਪਾਣੀ ਇੱਕ ਹੋ ਜਾਂਦਾ, ਪਹਿਲੇ ਵੀ ਬਣੇ ਇੱਕ ਹੋਸੇ, ਸਿਰਫ ਖੱਪਰ ਘੜੇ ਦਾ ਉਹ ਦਰਮਿਆਨੇ ਹਾਇਲ ਸੀ, ਉਹ ਦੂਰ ਹੋ ਗਿਆ। ਸੋ ਸਦਾ ਵਾਸਤੇ ਉਹ ਘੜੇ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਆ ਪਈਦਾ। ਉਹਨਾਂ ਵਾਸਤੇ ਉਹ ਦੱਸਿਆ ਕਰੂ ਸਾਧ ਸੰਗਤੇ ਪਾਵੈ, ਉਸ ਅਸਥਾਨ ਤੇ ਬੋਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮੰਤਰ ਨਾਲ ਨਾਮ ਰਤੇਕ ਰੰਗ, ਸਦਾ ਬਸੇ ਪਾਰਬਨ ਕੇ ਸੰਗ, ਜਿਨ ਜਲ ਮੇ ਜਲ ਆਏ ਖਟਾਨਾ, ਜਿਵੇਂ ਜੋਤੀ ਸੰਘ ਜੋਤ ਸਮਾਨਾ, ਮਿਟ ਗਏ ਗਗਨ ਪਾਏ ਵਿਸਰਾਮ, ਨਾਨਕ ਪਰਮ ਕੇ ਸਤਿਗੁਰੂ। ਸੋ ਉਹਨਾਂ ਨੂੰ ਉਹਨਾਂ ਦਾ ਆਉਣਾ ਜਾਣਾ ਬੰਦ ਹੈ, ਕਿਸੇ ਲੋਕ ਨੂੰ ਨਹੀਂ ਗਮਨ ਕਰਦੇ। ਸਾਰੇ ਪਰਿਪੂਰਨ ਜੋ ਵਾਹਿਗੁਰੂ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਵਤਰੰਗ ਅਗਨਾਸਮ ਜਗਦੀਸ਼ ਹੈ, ਵਾਹਿਗੁਰੂ ਉਹ ਹਸਤੀ ਸੰਸਾਰ ਦੇ ਅੰਦਰ ਬਾਹਰ ਕਿਉਂ ਪਰਿਪੂਰਨ ਹੈ, ਜਿਵੇਂ ਚੱਗ ਲਹਿਰ ਗੁਰੂ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ ਹੈ। ਸੋ ਪਾਣੀ ਤੋਂ ਚੱਗ ਲਹਿਰ ਗੁਰੂ ਦੇ ਪੈਦਾ ਹੁੰਦੇ ਹਨ, ਹਵਾ ਦੇ ਵੇਗ ਕਰਕੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ, ਪਾਣੀ ਰੂਪ ਹੁੰਦੇ ਹਨ, ਪਾਣੀ ਵਿੱਚ ਹੀ ਲੈ ਹੋ ਜਾਂਦੇ ਹਨ। ਸੋ ਉਹ ਸਾਰੇ ਪਰਿਪੂਰਨ ਪਰਮਾਤਮਾ ਜਿਹੜਾ ਹੈ ਬ੍ਰਹਮ ਗਿਆਨੀ, ਪਾਣੀ ਜਿਉਂਦਾ ਹੀ ਸ਼ੀਰ ਦੇ ਹੁੰਦਿਆਂ ਹੀ ਪ੍ਰਾਣ ਦੇ ਚੱਲਦਿਆਂ ਹੀ ਉਹਦੇ ਵਿੱਚ ਅਤੇਦ ਹੈ, ਜੀਵਨ ਮੁਕਤ ਹੈ। ਜਿਸ ਵਕਤ ਪ੍ਰਾਰਭ ਖਤਮ ਹੁੰਦੀ ਹੈ, ਖਹਿ ਹੁੰਦੀ ਹੈ, ਉਦੋਂ ਸਰੀਰ ਰੂਪੀ ਕੜਾ ਜਿਹੜਾ ਇੱਕ ਉੱਪਰ ਟੁੱਟ ਜਾਂਦਾ ਹੈ, ਫਿਰ ਸਹਾਰਾ ਤੇ ਉਹਦੇ ਵਿੱਚ ਹੀ ਉੱਥੇ ਰਹਿੰਦਾ ਹੈ। ਉਹਨਾਂ ਵਾਸਤੇ ਨਾ ਕੁਛ ਆਏਗੋ, ਨਾ ਕੁਛ ਆਏਗੋ, ਰਾਮ ਕੀ ਦੋਹਾ ਸਦਾ ਅਤੇਦ ਰਹਿੰਦੇ ਵਾਹਿਗੁਰੂ ਦੇ ਵਿੱਚ, ਕਿਸੇ ਲੋਕ ਨੂੰ ਨਹੀਂ ਜਾਂਦੇ। ਇਹ ਹੈ ਯਾਨੀ ਬ੍ਰਹਮ ਗਿਆਨੀਆਂ ਦੀ ਗਤੀ। ਇੱਕ ਗਤੀ ਹੋ ਰਿਹਾ ਕਾਰਕਾਂ ਦੀ, ਕਾਰਕ ਉਹ ਰੂਹਾਂ ਹੁੰਦੀਆਂ ਨੇ ਜਿਹੜੀਆਂ ਬਖਸ਼ੀਆਂ ਰੂਹਾਂ ਹਨ, ਆਪਣੇ ਵਾਸਤੇ ਉਹਨਾਂ ਨੂੰ ਕਰਨਾ ਕਰਨਾ ਕੁਛ ਬਾਕੀ ਨਹੀਂ ਹੋਇਆ ਕਰਦਾ, ਉਹਨਾਂ ਨੂੰ ਵਾਹਿਗੁਰੂ ਦੁਨੀਆਂ ਦੇ ਫਾਇਦੇ ਵਾਸਤੇ ਦੁਨੀਆਂ ਤੇ ਭੇਜਦਾ ਹੈ। ਉਹਨਾਂ ਦੀ ਵਾਰਤੀ ਦੱਸਿਆ, ਜਨਮ ਮਾਣ ਦੋ ਹੁੰਦੇ ਨਹੀਂ, ਜਨ ਪਰਪਕਾਰੀ ਆਏ, ਜੀਏ ਦਾਨ ਦੇ ਭਰਤੀ ਲੈਣ, ਅਰਸਿਓ ਲੈਣ ਮਿਲਾਏ, ਕਿਉਂ ਕਥਨ ਕੀਤਾ ਗੁਰੂ ਜੀ ਨੇ। Thank you. ਕਾਰਕਾਂ ਦੀ ਗਤੀ ਦੀ ਬਾਬਤ ਉਹਨੂੰ ਦੱਸਿਆ। ਉਹ ਰੂਹਾਂ ਜਿਹੜੀਆਂ ਬਖੀਆਂ ਹੋਈਆਂ, ਜਿਹਨਾਂ ਆਪਣੇ ਵਾਸਤੇ ਕਰਨਾ ਧਰਮ ਕੁਝ ਬਾਕੀ ਨਹੀਂ ਰਹਿ ਗਿਆ, ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਪਰਮਾਤਮਾ ਭੇਜਦਾ। ਇੱਕ ਦਿਸ਼ਟਾਂਤ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਾਨੂੰ ਆ ਜਾਏਗਾ। ਇੱਕ ਜੇਲਖਾਨਾ ਹੈ, ਜੇਲਖਾਨੇ ਦੇ ਵਿੱਚ ਜਿਤਨੇ ਕੈਦੀ ਹਨ ਕਿਸੇ ਨਾ ਕਿਸੇ ਗਲਤੀ ਦਾ ਫਲ ਉਹ ਮੁਜਰਮ ਹੋ ਕੇ ਭੁਗਤ ਰਹੇ ਹਨ। ਉਹ ਮੁਜਰਮ ਹਨ, ਕੈਦੀ ਹਨ। ਤੁਸੀਂ ਜੇਲਖਾਨੇ ਵਿੱਚ ਡਾਕਟਰ ਵੀ ਰੋਜ਼ ਜਾਂਦਾ, ਰੋਜ਼ਾਨਾ ਚੱਕਰ ਲਗਾਉਂਦਾ ਹੈ, ਉਹ ਕਾਹਦੇ ਵਾਸਤੇ ਜਾਂਦਾ? ਉਹਨੂੰ ਦਵਾਈ ਬੂਟੀ ਦੇਣ ਵਾਸਤੇ। ਡਾਕਟਰ ਕੈਦੀ ਨਹੀਂ, ਆਜ਼ਾਦ ਹੈ, ਸੁਤੰਤਰ ਹੈ। ਸਿਰਫ ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਉੱਥੇ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਉਸਦਾ ਜਾਣਾ ਹੋਇਆ ਕਰਦਾ। ਇਸੀ ਤਰ੍ਹਾਂ ਹੀ ਸੰਸਾਰਿਕ ਜੇਲ੍ਹਖਾਨੇ ਜਿਤਨੀ 84 ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ। ਉਹ ਰੂਹਾਂ ਜਿਹੜੀਆਂ ਬਖੀਆਂ ਹੋਈਆਂ ਆਪਣੇ ਵਾਸਤੇ ਕੁਝ ਕਰਨਾ ਧਰਨਾ ਜਿਹਨਾਂ ਨੂੰ ਬਾਕੀ ਨਹੀਂ ਰਹਿ ਗਿਆ, ਉਹਨਾਂ ਨੂੰ ਡਾਕਟਰ ਦੀ ਨਹੀਂ ਨਿਆਈ ਦੁਨੀਆਂ ਵਿੱਚ ਸੰਸਾਰਿਕ ਜੇਲ੍ਹਖਾਨੇ ਵਿੱਚ ਟੁੱਟੀਆਂ ਰੂਹਾਂ ਨੂੰ ਵਾਹਿਗੁਰੂ ਨਾਲ ਜੋੜਨ ਵਾਸਤੇ, ਜਿਵੇਂ ਇੱਕ ਕਾਰੀਗਰ ਇੱਕ ਛੋਟਾ ਟੁਕੜਾ ਲੋਹੇ ਦਾ, ਇੱਕ ਬਹੁਤ ਵੱਡਾ ਟੁਕੜਾ ਹੈ, ਦੋਨਾਂ ਨੂੰ ਟਾਂਕਾ ਲਗਾ ਕੇ ਇੱਕ ਕਰ ਦਿੰਦਾ, ਦੇਖਣ ਮਾਤਰ ਦੋ ਨਹੀਂ ਪ੍ਰਤੀਤ ਹੁੰਦੇ, ਇੱਕ ਹੀ ਪ੍ਰਤੀਤ ਹੁੰਦੇ। ਇਸੀ ਤਰ੍ਹਾਂ ਉਹ ਰੂਹਾਂ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਸ਼ਬਦ ਰੂਪੀ ਟਾਂਕੇ ਦੁਆਰਾ ਉਹਨਾਂ ਨੂੰ ਇਹ ਦੁਨੀਆਂ ਵਿੱਚ ਆਉਂਦੇ, ਯਾਨੀ ਦੁਨੀਆਂ ਵਿੱਚ ਛੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ, ਆਪਣੇ ਵਾਸਤੇ ਨਹੀਂ ਆਉਂਦੇ। ਜਿਵੇਂ ਡਾਕਟਰ ਦਵਾਈ ਦੇਣ ਵਾਸਤੇ ਜਾਂਦਾ ਹੈ, ਉਹ ਸੁਤੰਤਰ ਹਨ, ਉਪਰਮਾਂ ਦੇ ਚੱਕਰ ਟੁੱਪਰੇ ਹਨ। ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ, ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਆਉਂਦੇ। ਇੱਕ ਸਰੀਰ ਧਾਰ ਕੇ ਬਹੁਤ ਫਾਇਦਾ ਕੀਤਾ, ਉਹ ਛੋੜਤਾ, ਹੋਰ ਸਰੀਰ ਧਾਰ ਕੇ ਬਹੁਤ ਇਤਿਆਦ ਉਹਨਾਂ ਦੀ ਗਤੀ ਇਹੋ ਜਿਹੀ ਦੱਸੀ ਹੈ। 6 ਕਿਸਮ ਦੀ ਗਤੀ ਦੱਸੀ। ਉੱਥੇ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਦਰਸਾ ਰਹੇ ਹਨ। ਸਾਧ ਸੰਗਤ ਬੈਕੁੰਠੇ ਆਏ, ਸਾਧ ਸੰਗਤੀ ਬੈਕੁੰਠੇ ਬਿਰਤੀ ਚੁਕਾ, ਸ਼ਬਦ ਦੇ ਵਿੱਚ ਹਰੀ ਜਿਸ ਜਸ ਵਿੱਚ ਬਿਰਤੀ ਨੂੰ ਲੀਨ ਕਰੋ, ਕਿ ਉਸ ਇਕਾਗਰਤਾ ਦਾ ਆਨੰਦ ਹੈ, ਉਹ ਭਜਨ ਆਨੰਦ ਇਹੋ ਜਿਹੇ ਬੈਕੁੰਠ ਵਿੱਚ ਆਨੰਦ ਨੇ, ਬੈਕੁੰਠ ਵਿੱਚ ਭਜਨ ਆਨੰਦ ਹੀ ਹੋਇਆ। ਸੋ ਆਓ ਖਿਆਲ ਕਰੋ, ਇੱਕ ਪ੍ਰੇਮੀ ਲਾਹੌਰ ਤੋਂ ਜਿਸਦਾ ਨਾਂ ਭਾਈ ਬੁੱਧੂ, ਪੰਜਾਬੇ ਦਾ ਕੰਮ ਕਰਦਾ, ਉਹ ਆ ਕੇ ਨਮਸਕਾਰ ਕਰਦਾ ਹੈ, ਗੱਲ ਵਿੱਚ ਭੱਲਾ ਪਾਇਆ, ਹਜ਼ੂਰ ਦੇ ਸਾਹਮਣੇ ਖਲੋ ਜਾਂਦਾ ਹੈ। ਪੁੱਛਿਆ ਗਿਆ, ਭਾਈ ਬੁੱਧੂ ਕੀ ਗੱਲ? ਉਸਨੇ ਪ੍ਰਾਰਥਨਾ ਕੀਤੀ ਜੀ ਗਰੀਬ ਨਿਵਾਜ, ਸਿੱਖ ਹਰ ਦੋਨਾਂ ਜਹਾਨਾਂ ਵਿੱਚ ਗੁਰੂ ਦੀ ਮਦਦ ਚਾਹੁੰਦਾ, ਵਿਹਾਰ ਪਰਮਾਰਥ ਸਿੱਖ ਦਾ ਗੁਰੂ ਦੀ ਕਿਰਪਾ ਨਾਲ ਹੀ ਸਿੱਧ ਹੋਣਾ ਹੈ। ਮੈਂ ਬਹੁਤ ਸਾਰਾ ਕਰਜ਼ਾ ਲੈ ਕੇ ਇੱਕ ਕੰਮ ਆਰੰਭ ਕੀਤਾ, ਮੈਨੇ 50 ਲਾਏ ਨੇ, ਬਹੁਤ ਸਾਰੇ ਤਾਂ ਪਠਾਈਆਂ ਹਨ, ਉਹਨਾਂ ਅੱਗ ਦੇਣ ਤੋਂ ਪਹਿਲੇ ਹਜ਼ੂਰ ਦੇ ਚਰਨ ਵਿੱਚ ਹਾਜ਼ਰ ਹੋਏ, ਆਪ ਕਿਰਪਾ ਕਰੋ, ਵਚਨ ਕਰੋ, ਤਾਂ ਕਿ ਉਹ ਮੇਰੀਆਂ ਇੱਟਾਂ ਸੋਹਣੀਆਂ ਪੱਕ ਜਾਣ। ਗੁਰੂ ਜੀ ਨੇ ਪ੍ਰਮਾਣ ਕੀਤਾ, ਭਾਈ ਬੁੱਧੂ ਉਸ ਕੰਮ ਕਰਨ ਤੋਂ ਪਹਿਲੇ ਗੁਰੂ ਕੇ ਨਿਮਿਤ ਤੋਂ ਭੋਜਨ ਕਰ ਸਿੱਖ ਸੰਗਤਾਂ ਨੇ। ਉਸ ਤੋਂ ਬਾਅਦ ਪੰਜਾਬੀ ਨੂੰ ਅੱਗ ਦੇਣੀ, ਤੇਰੀ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਇਹ ਬਚਨ ਕਰ ਦਿੱਤਾ। ਭਾਈ ਬੁੱਧੂ ਨੇ ਆ ਕੇ ਇਸੇ ਤਰ੍ਹਾਂ ਕੀਤਾ, ਆਪਣੀ ਤਿਆਰੀ ਕਰਕੇ ਇੱਟਾਂ ਪੰਜਾਬੀ ਵਿੱਚ ਚਿਣਾ ਕੇ ਉਸ ਤੋਂ ਬਾਅਦ ਬਹੁਤ ਕਿਸਮ ਦੇ ਖਟਰਸ ਭੋਜਨ ਤਿਆਰ ਕੀਤੇ। ਸਿੱਖ ਸੰਗਤਾਂ ਨੂੰ ਆਪਣੇ ਘਰ ਨਿਮੰਤਰਣ ਦਿੱਤੇ, ਬੁਲਾਇਆ ਗਿਆ। ਵੱਡਾ ਭਾਰਾ ਵਿਹੜਾ ਹੈ ਭਾਈ ਬੁੱਧੂ ਦਾ, ਉਸਦੇ ਵਿੱਚ ਸੰਗਤਾਂ ਲੱਗ ਗਈਆਂ, ਭੋਜਨ ਵਰਤਾਏ ਗਏ, ਸੰਗਤਾਂ ਛਕਣ ਲੱਗ ਗਈਆਂ। ਬਾਹਰਲਾ ਦਰਵਾਜ਼ਾ, ਬਾਹਰਲਾ ਗੇਟ ਬੰਦ ਕਰ ਦਿੱਤਾ ਗਿਆ, ਕਿਉਂਕਿ ਅੰਦਰ ਥਾਂ ਹੈ ਨਹੀਂ। ਇਤਨੇ ਨੂੰ ਇੱਕ ਮਸਤ ਫਕੀਰ, ਮਸਤਾਨਾ ਸਿੱਖ ਆ ਕੇ ਦਰਵਾਜ਼ਾ ਖਟਖਟਾਉਂਦਾ ਹੈ, ਬੁੱਧੂ ਦਰਵਾਜ਼ਾ ਖੋਲ, ਮੈਨੂੰ ਭੁੱਖ ਲੱਗੀ ਹੈ। ਬੁੱਧੂ ਨੇ ਕਿਹਾ, ਬਾਬਾ ਜੀ ਜ਼ਰਾ ਠਹਿਰੋ, ਧੀਰਜ ਕਰੋ, ਹੁਣ ਅੰਦਰ ਥਾਂ ਨਹੀਂ, ਪੰਗਤਾਂ ਲੱਗ ਚੁੱਕੀਆਂ ਹੋਈਆਂ ਹਨ, ਸੰਗਤ ਭੋਜਨ ਛਕਣ ਲੱਗ ਪਈ ਹੈ, ਥੋੜੇ ਮਿੰਟਾਂ ਵਿੱਚ ਛੱਕ ਹਟਣਗੇ, ਦੂਸਰੀ ਪੰਗਤ ਫਿਰ ਲਗਾਈ ਜਾਏਗੀ, ਆਪ ਨੂੰ ਅੱਛੀ ਤਰ੍ਹਾਂ ਤ੍ਰਿਪਤ ਕਰਕੇ ਭੋਜਨ ਛਕਾਇਆ ਜਾਏ। ਨਹੀਂ, ਮੈਨੂੰ ਭੁੱਖ ਲੱਗੀ ਹੈ, ਜਲਦੀ ਦਰਵਾਜ਼ਾ ਖੋਲ। ਜਿਹੜੇ ਅਜੇ ਮੁਸਤਾਨੇ ਹੁੰਦੇ ਨੇ, ਉਹ ਸੱਸ ਮਰਿਆਦਾ ਦੀ ਪਰਵਾਹ ਨਹੀਂ ਕਰਿਆ ਕਰਦੇ। ਖੈਰ, ਭਾਈ ਬੁੱਧੂ ਨੇ ਦਰਵਾਜ਼ਾ ਨਹੀਂ ਖੋਲਿਆ, ਕਿਉਂਕਿ ਅੰਦਰ ਥਾਂ ਕੋਈ ਨਹੀਂ ਸੀ। ਇਤਨੇ ਨੂੰ ਸਾਰੀ ਸੰਗਤ ਨੇ ਭੋਜਨ ਛਕ ਲਿਆ, ਬੁਲਾ ਪੜਿਆ ਜੀ ਗਰੀਬ ਨਵਾਜ਼। ਭਾਈ ਬੁੱਧੂ ਨੇ ਸਾਰੀ ਸਿੱਖ ਸੰਗਤ ਨੂੰ ਭੋਜਨ ਛਕਾਇਆ, ਕਿਰਪਾ ਕਰੋ ਇਸ ਦੀਆਂ ਇੱਟਾਂ ਸੋਹਣੀਆਂ ਪੱਕ ਜਾਣ। ਇਹ ਜਦੋਂ ਚੁਗਲਾ ਪੜਿਆ, ਬਾਹਰੋਂ ਆਵਾਜ਼ ਆਈ, ਕਹਿਣ ਲੱਗੇ ਨਹੀਂ, ਇੱਟਾਂ ਪੱਕਣਗੀਆਂ ਨਹੀਂ, ਸਾਰੀਆਂ ਪਿੱਲੀਆਂ ਰਹਿਣਗੀਆਂ। ਉਹ ਸਿੱਖ ਨੇ, ਭਾਈ ਲੱਖੂ ਨੇ ਇਹ ਆਵਾਜ਼ ਦਿੱਤੀ। ਇਹ ਬਚਨ ਸੁਣ ਕੇ ਭਾਈ ਬੁੱਧੂ ਕਹਿਣ ਲੱਗਾ, ਮੈਨੂੰ ਤਾਂ ਗੁਰੂ ਦਾ ਹੁਕਮ ਹੈ, ਗੁਰਜਨ ਦੇ ਮਹਾਰਾਜ ਜੀ ਦਾ, ਵੀ ਤੇਰੀ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਤੁਸੀਂ ਕਹਿੰਦੇ ਹੋ ਪਿੱਲੀਆਂ ਰਹਿਣਗੀਆਂ, ਇਹ ਕੈਸੇ ਹੋ ਸਕਦਾ? ਉਹ ਕਹਿਣਗੇ, ਦੇਖ ਲਈ ਫਿਰ, ਮੈਂ ਰੋਟੀ ਨਹੀਂ ਖਵਾਈ, ਦੇਖ ਲਈ ਪੱਕ ਜਾਣਗੀਆਂ ਜੇ, ਮੈਨੂੰ ਗੁਰੂ ਦਾ ਹੁਕਮ ਹੈ, ਪੱਕਣਗੀਆਂ। ਇੰਨਾ ਕਹਿ ਰਿਹਾ, ਉਹ ਪਰਵਾਹ ਨਹੀਂ ਕੀਤੀ, ਆਪਣਾ ਪਤਾ ਨਹੀਂ ਕਿੱਧਰ ਨੂੰ ਜਾਣਤਾ ਹੋ ਗਿਆ। ਭਾਈ ਬੁੱਧੂ ਨੇ ਇਸੇ ਤਰ੍ਹਾਂ ਪੰਜਾਬੀ ਨੂੰ ਅੱਗ ਦੇ ਦਿੱਤੀ। ਨਿਗਰ ਦਿਨ ਦੇ ਉੱਪਰ ਜਦੋਂ ਖੋਲੇ ਗਏ ਸਾਰੇ ਪੰਜਾਬੇ, 100% ਇੱਟਾਂ ਪਿੱਲੀਆਂ ਨਿਕਲ, ਬੜਾ ਸ਼ੋਕ ਹੋਇਆ। ਸ਼ੋਕ ਹੋਣਾ ਹੀ ਸੀ, ਕਰਦਾ ਲੈ ਕੇ ਕੰਮ ਆਰੰਭ ਕੀਤਾ ਸੀ, ਤੇ ਉਹ ਕੰਮ ਸਿਰੇ ਨਾਲ ਚੜਿਆ। ਉਸੀ ਵਕਤ ਸ੍ਰੀ ਅੰਮ੍ਰਿਤਸਰ ਨੂੰ ਰਵਾਨਾ ਹੋ ਗਿਆ। ਗੁਰੂ ਜੀ ਦੇ ਚਰਨ ਵਿੱਚ ਜਾ ਕੇ ਪ੍ਰਾਰਥਨਾ ਕੀਤੀ, ਪ੍ਰਭੂ ਗਰੀਬ ਨਵਾਜ਼, ਹਜ਼ੂਰ ਨੇ ਤਾਂ ਹੁਕਮ ਕੀਤਾ ਸੀ ਇੱਟਾਂ ਸੋਹਣੀਆਂ ਪੱਕਣਗੀਆਂ, ਸੱਚੇ ਪਾਤਸ਼ਾਹ 100% ਇੱਟਾਂ ਪਿੱਲੀਆਂ ਨਿਕਲੀਆਂ। ਇਹ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ, ਮੇਰੇ ਕਿਸੇ ਪਿਆਰੇ ਦਾ ਹਿਰਦਾ ਦੁਖੀ ਕੀਤਾ ਹੋਣਾ, ਕੋਈ ਗੱਲ ਦੱਸ, ਕੋਈ ਗੱਲ ਹੋਈ ਹੋਣੀ ਹੈ। ਹਾਂ ਗਰੀਬਾ, ਭਾਈ ਲੱਖੂ ਆਇਆ, ਉਸਨੇ ਕਿਹਾ ਦਰਵਾਜ਼ਾ ਖੋਲੋਗੇ, ਪੰਗਤ ਲੱਗੀ ਆਈ ਸੀ, ਮੈਂ ਪ੍ਰਾਰਥਨਾ ਕੀਤੀ, ਠਹਿਰ ਜਾਓ, ਫਿਰ ਆਪ ਨੂੰ ਦੂਸਰੀ ਪੰਗਤ ਵੀ ਭੋਜਨ ਛਕਾਇਆ ਜਾਏਗਾ। ਇੱਦਾਂ ਚੁੱਲ੍ਹਾ ਪੜਿਆ ਸੰਗਤਾਂ ਇੱਟਾਂ ਪੱਕ ਜਾ, ਉਹ ਕਹਿੰਦਾ ਨਹੀਂ ਪੱਕਣਗੀਆਂ, ਪਿੱਲੀਆਂ ਰਹਿਣਗੀਆਂ। ਮੈਂ ਕਿਹਾ ਇਹ ਕੈਸੇ ਹੋ ਸਕਦਾ, ਗੁਰੂ ਜੀ ਦੇ ਬਚਨ ਹੈ। ਉਹ ਕਹਿੰਦਾ ਮੇਰੇ ਅੰਦਰ ਵੀ ਤਾਂ ਗੁਰੂ ਬੈਠਾ ਕਹਾ ਰਿਹਾ ਹੈ, ਮੈਂ ਤਾਂ ਨਹੀਂ ਕਹਿ ਰਿਹਾ। ਤਦੇ ਦੱਸਿਆ ਨਾ ਸ੍ਰੀ ਕ੍ਰਿਸ਼ਨ, ਕ੍ਰਿਸ਼ਨ ਜੀ ਨੇ ਉਦੋਂ, ਮੈਂ ਔਰ ਸੰਤ ਦੋ ਨਾਹੀ, ਮੈਂ ਹੀ ਦਸੋਂ ਸੰਤ ਰਿਦ ਮਾਹੀ, ਇਸ ਕਰਕੇ ਮੇਰੇ ਅੰਦਰ ਵੀ ਤਾਂ ਗੁਰੂ ਵੱਸਦਾ, ਉਹ ਕਹਾ ਰਿਹਾ, ਮੈਂ ਖੁਦ ਨਹੀਂ ਕਹਿ ਰਿਹਾ। ਇਸ ਕਰਕੇ ਇੱਟਾਂ ਪਿੱਲੀਆਂ ਰਹਿ ਗਈਆਂ। ਸਾਧ ਸਿੰਘ ਇਹ ਗੱਲ ਕਹੀ ਗੁਰੂ ਜੀ ਦੇ ਚਰਣਾਂ ਵਿੱਚ। ਇਸੇ ਭਾਈ ਬੁੱਧੂ ਨੇ ਗੁਰੂ ਜੀ ਕਹਿਣ ਲੱਗੇ, ਬੁੱਧੂ ਚੰਗੀ ਗੱਲ ਨਾ ਕੀਤੀ, ਮੇਰੇ ਪਿਆਰੇ ਦਾ ਹਿਰਦਾ ਦੁਖੀ ਨਹੀਂ ਸੀ ਕਰਨਾ, ਕਿਉਂਕਿ ਜਿਸ ਦੇ ਅੰਦਰ ਮੈਂ ਵੱਸਦਾ, ਬਸ ਉਹ ਮੈਨੂੰ ਹੀ ਦੁਖੀ ਕਰਨਾ ਹੁੰਦਾ। ਜਿਸ ਦੇ ਅੰਦਰ ਮੇਰੇ ਸਰੂਪ ਦਾ ਧਿਆਨ ਹੈ ਔਰ ਸਭ ਮੇਰਾ ਸਿਮਰਨ ਉਸ ਨਾਲ ਲਿਵ ਲੱਗੀ ਹੋਈ ਹੈ, ਉਸਦੇ ਅੰਦਰ ਮੈਂ ਹੀ ਦਰਸ ਹੁੰਦਾ, ਸਰੀਰ ਹੀ ਉਸਦਾ ਹੁੰਦਾ, ਅੰਦਰ ਵਾਸਾ ਮੇਰਾ ਹੋਇਆ ਕਰਦਾ। ਜਿਸ ਦੀ ਹੁਣ ਵਿਰਥ ਹੋ ਗਈ, ਹੁਣ ਵਿਰਥ ਹੋ ਗਈ ਸ਼ਬਦ ਦੇ ਵਿਆਸ ਦੁਆਰਾ, ਉਹ ਤਾਂ ਸਰੀਰ ਗੁਰੂ ਪਰਮੇਸ਼ਵਰ ਦਾ ਹੀ ਹੁੰਦਾ ਹੈ। ਇਸ ਕਰਕੇ ਮੈਂ ਗਲਤੀ ਕੀਤੀ, ਅਖੀਰ ਬੁੱਧ ਨੇ ਅੱਜ ਕੀਤੀ, ਗਰੀਬ ਆਪ ਗੁਰੂ ਹੋ, ਉਹ ਸਿੱਖ ਹੈ, ਆਪਦਾ ਬਚਨ ਮੁੱਖ ਹੋਣਾ ਚਾਹੀਦਾ ਸੀ। ਗੁਰੂ ਜੀ ਕਹਿਣ ਲੱਗੇ, ਭਾਈ ਬੁੱਧੂ ਮੇਰੇ ਪਿਆਰੇ, ਮੇਰਾ ਬਚਨ ਉਲਾ ਦਿੰਦੇ ਨੇ, ਪਰ ਮੈਂ ਉਹਨਾਂ ਦਾ ਬਚਨ ਨਹੀਂ ਉਲਾ ਦਿੱਤਾ।
ਮੇਰੀ ਬੱਦੀ ਹੋਈ ਭਗਤ ਛੁਡਾਵੇ, ਸਤਿ ਸ਼੍ਰੀ ਅਕਾਲ।
لیکن میں انہاں دی کیتی اولاد نہیں سکتا. جو کریں کوئی پرب مانے کوئی رام نام رنگ لاتے. دیکھنا واپر یوگ کرشن جی نے کل ناس کروا لئی سی. واپر یوگ اج بہت سارے رشی پرواد چھیتر تے بیٹھے ہوئے ہیں. جادو کل دے منڈے نو اپمان ہو گیا. ساڈی کل وچ کرشن بھگوان دا جنم اپمان ستیہ ناس دا کارن ہوندا. آج دی نمرتا اس بےنت سکھ دینی ہے پر ہنکار تب بری چیز ہے. ہر جیو ہنکار نہ پاوے وید کوک سنا دے. پرمیشر نو ہنکار کسی قسم کا بھی نہیں پاؤں. یہ وید کوکا مار مار سنا رہا. اس کر کے انہوں نے اپمان ہو گیا کشن بھگوان ساری کل وچن. جب انسان کے چیت اپمان آتا ہے کوئی ان کو غلط سٹیپ لینا ہے. غلط سٹیپ لے کے وہ نتیجہ برا نکلیا کرتا ہے. اج یہ نوجوان منڈے چڑھتی اٹھتے منڈے ایک تو عمر ہے جی مڑ اس کا دوسرے اپمان چت آ جانا. پھر کہنا کی ہے تو جنہوں نے کرشن بھگوان کا لڑکا سان بھی سی انداڑی منڈے انہوں نے پچھے نے گتاں کر لی جنانے بسر پہن لے بھی چلو اے پکھنڈی رشی اتنے بیٹھے ہیں چل کے ماحول تک کریے چل کے. ہنکار نے چت ایسا فتور پیدا کر دیتا انہوں نے چت یہ آیا. تو شام کرشن کا لڑکا اس کے پیٹ پر لیڑے لیڑے جی بن کے گربتی استری کا روپ بنا دیتا. ہور منڈیا نے جنانے کپڑے پہن لے لڑکیاں بن گئے. آ کے جتنے تپسیا کرتے سے پرواز چھیتر تری شی مورے پہلا درواسا جی بیٹھے سن. آ کے انہوں نے نمسکار کی تھی. نمسکار کر کے سامنے بیٹھ گئے. کپ نال گل چلائی. مہاراج آپ رشی ہو ترکالی ہو ترکال درشی ہو. یہ لڑکی شرم کے مارے آپ تو بولنا نہیں چاہتی. یہ پوچھنا چاہتی ہے لڑکا جنمے گا لڑکی جنمے گی. جدو یہ گل درواسا جی نے سنی ہاں کرودھ مثال منگ مچ اٹھیا. سوچا جے کر انہوں نے کچھ پڑھنا بگتایا جائے کی سمجھیں گے. اس موقع کرودھ آ کے کہنے لگے یہ پوچھنا چاہتے ہو؟ ہاں مہاراج. کہنے لگے اس تو وہ جنمے گا جہاں تھوڑی کل کا ناش کرے گا. یہ بچن کر دیتا سات بچن اتلا دا. ਸੋ ਇਹ ਵਚਨ ਸੁਣ ਕੇ ਇਹ ਮੁੰਡੇ ਡਰ ਗਏ, ਬੜੇ ਘਬਰਾਏ, ਜੇ ਉਹਨਾਂ ਨੇ ਸ਼ਰਾਪ ਦੇ ਦਿੱਤਾ ਹੈ। ਬਾਹਰ ਆ ਕੇ ਉਹ ਕੱਪੜੇ ਖੋਲੇ, ਕੀ ਦੇਖਦੇ, ਉਹਨਾਂ ਵਿੱਚੋਂ ਇੱਕ ਲੋਹੇ ਦਾ ਮੂਸਲ ਪ੍ਰਾਪਤ ਹੋਇਆ, ਹਾਲਾਂਕਿ ਹੈ ਨਹੀਂ ਸੀ, ਫਿਰ ਤਾਂ ਬਹੁਤੇ ਭੈਭੀਤ ਹੋਏ ਵੀ ਇਹਨੇ ਕੋਈ ਚੰਦ ਜ਼ਰੂਰ ਚਾੜਨਾ। ਕ੍ਰਿਸ਼ਨ ਭਗਵਾਨ ਦੇ ਪਾਸ ਆ ਕੇ ਪ੍ਰਾਰਥਨਾ ਕਰਦੇ, ਮਹਾਰਾਜ ਸਾਨੂੰ ਦਰਵਾਸਾ ਜੀ ਨੇ ਸ਼ਰਾਪ ਦੇ ਦਿੱਤਾ, ਕਿਰਪਾ ਕਰਕੇ ਆਪ ਬਖਸ਼ੋ ਕਿਵੇਂ ਕਰੋ। ਕਹਿਣ ਲੱਗੇ, ਸੰਤ ਬਿਲਾ ਵਜੇ ਕਿਸੇ ਨੂੰ ਬਰ ਸ਼ਰਾਪ ਨਹੀਂ ਦਿੰਦੇ, ਤੁਸੀਂ ਕੋਈ ਛੇੜਛਾੜ ਕੀਤੀ ਹੋਈ, ਕੋਈ ਗੱਲ ਹੋਣੀ, ਸੱਚ ਦੱਸੋ ਕੀ ਗੱਲ ਹੈ। ਸਾਰੀ ਗੱਲ ਫਿਰ ਉਹਨੂੰ ਦੱਸੀ, ਉਹ ਕਰਕੇ ਮਹਾਰਾਜ ਅਸੀਂ ਗਏ, ਇਹ ਗੱਲ ਸੀ। ਉਸ ਮੌਕੇ ਕ੍ਰਿਸ਼ਨ ਜੀ ਕਹਿੰਦੇ, ਪੜੀਏ, ਜੇਕਰ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ, ਕਮ ਸੇ ਕਮ ਸੰਤਾਂ ਨੂੰ ਮਖੌਲ ਤਾਂ ਨਾ ਕਰਨਾ ਚਾਹੀਦਾ, ਉਸ ਕੇ ਸੇਵਾ ਕਰੋ, ਨਹੀਂ ਚੁੱਪ ਰਹੋ। ਤੁਸੀਂ ਜਾ ਕੇ ਉਹਨਾਂ ਨੂੰ ਮਖੌਲ ਕਰਨ ਲੱਗੇ, ਇਹਦਾ ਫਲ ਤਾਂ ਵੀ ਇਹੋ ਜਿਹਾ ਹੋਣਾ ਜੀ।
ਸੁਖ ਕਦੇ ਨਾ ਪਾਉਂਦੇ ਜੀ, ਮੁਕਤ ਨਰ ਸੰਤਾਂ ਨਾਲ
ਭਗਤ ਨੂੰ ਕਹਿਤੇ ਬੋਲਦੇ ਸੇ ਵਚਨ ਹੋ ਬੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਸੁਖ ਨਾ ਪੈਣ ਮੁਗਧ ਨਰ ਸੰਤ ਨਾਲ ਖਹੁੰਦੇ। ਸੰਤਾਂ ਨਾਲ ਕਹਿਣ ਵਾਲੇ ਪੁਰਖ ਸੁਖ ਨਹੀਂ ਪਾਇਆ ਕਰਦੇ। ਕ੍ਰਿਸ਼ਨ ਜੀ ਕਹਿੰਦੇ, ਜੇਕਰ ਤੁਸੀਂ ਨਹੀਂ ਸੇਵਾ ਕਰਨੀ ਸੀ, ਕਮ ਸੇ ਕਮ ਕਹਿਣਾ ਤਾਂ ਨਹੀਂ ਸੀ ਚਾਹੀਦਾ, ਇਸਦਾ ਜਾ ਕੇ ਉਹਨਾਂ ਨੂੰ ਮਖੌਲ ਕਰਨ ਲੱਗ ਪਏ, ਫਿਰ ਇਹਦਾ ਫਲ ਹੋਣਾ ਹੀ ਸੀ। ਜੋ ਦਰਵਾਸਾ ਜੀ ਨੇ ਕਿਹਾ, ਮੈਂ ਨਹੀਂ ਵਚਨ ਮੇਟਾਉਣ ਸੰਭਵ। ਹਾਂ, ਤੁਹਾਨੂੰ ਇੱਕ ਗੱਲ ਦੱਸ ਦੇਣਾ, ਯੁਕਤੀ ਦੱਸ ਦੇਣਾ, ਸ਼ਾਇਦ ਇਹ ਸ਼ਰਾਪ ਚੱਲ ਜਾਵੇ, ਉਹ ਤੁਸੀਂ ਉਪਾੜ ਕਰ ਲਓ। ਕਹਿੰਦੇ, ਦੱਸੋ, ਪਹਿਲੇ ਤਾਂ ਇਹ ਮੂਸਲ ਜਿਹੜਾ ਹੈ, ਇਸ ਨੂੰ ਰਗੜ ਕੇ ਇਸਦਾ ਬੀਜ ਨਾਸ਼ ਕਰੋ, ਕਿਉਂਕਿ ਇਹ ਕਾਰਨ ਬਣਦਾ ਉਸ ਕਾਰਜ ਦਾ। ਸੋ ਕਾਰਨ ਨੂੰ ਖਤਮ ਕਰੋ ਪਹਿਲੇ, ਅਤੇ ਇਸ ਨੂੰ ਰਗੜ ਕੇ ਇਹਨੂੰ ਖਤਮ ਕਰੋ। ਉਹਨਾਂ ਨੇ ਰੇਤੀ ਨਾਲ ਰਗੜ ਕੇ ਉਸ ਦਾ ਬੂਰ ਸੀ ਜਿਹੜਾ ਦਰਿਆ ਵਿੱਚ ਫੈਂਕ ਦਿੱਤਾ, ਉਹ ਹਵਾ ਦੇ ਵੇਗ ਨਾਲ ਇੱਕ ਕਿਨਾਰੇ ਜਲ ਗਿਆ, ਉਹਦੀ ਦੱਬ ਪੈਦਾ ਹੋ ਗਈ, ਉਹ ਤਾਰੇ ਖੰਡੇ ਆ ਗਏ। ਜਿਹੜੀ ਮੂਹੀ ਰਗੜਨ ਵਿੱਚ ਥੋੜ੍ਹੀ ਜਿਹੀ ਨਹੀਂ ਆ ਸਕੀ ਸੀ, ਉਹ ਦਰਿਆ ਵਿੱਚ ਫੈਂਕ ਦਿੱਤੀ, ਉਹਨੂੰ ਮੱਛੀ ਨਿਕਲ ਗਈ। ਉਹ ਮੱਛੀ ਇੱਕ ਬਦਕ ਦੇ ਹੱਥ ਆਈ, ਸ਼ਿਕਾਰੀ ਦੇ ਹੱਥ ਆਈ, ਉਹ ਚੀਰੀ ਤਾਂ ਉਸਨੇ ਆਪਣੇ ਤੀਰ ਨੂੰ ਲਵਾ ਲਈ, ਜਿਹੜਾ ਤੀਰ ਕ੍ਰਿਸ਼ਨ ਭਗਵਾਨ ਦੇ ਚਰਨ ਵਿੱਚ ਜਾ ਕੇ ਲੱਗਦਾ। ਬਾਕੀ ਕ੍ਰਿਸ਼ਨ ਜੀ ਨੇ ਕਿਹਾ, ਇਉਂ ਕਰੋ, ਤੁਸੀਂ ਦੁਆਰਕਾ ਵਿੱਚ ਸਾਰੇ ਜਿਤਨੇ ਬੱਚੇ ਜਨਾਨੀਆਂ ਜਾਂ ਬਿਰਧ ਹਨ ਇੱਥੇ ਰਹਿ ਜਾਓ, ਬਾਕੀ ਜਿਤਨੇ ਨੌਜਵਾਨ ਉਹ ਚੱਲ ਗਏ, ਤਪ ਕਰੋ, ਭਜਨ ਕਰੋ, ਪ੍ਰਾਸ਼ਚਿਤ ਕਰੋ। ਪ੍ਰਾਸ਼ਚਿਤ ਕਰਮ ਉਹ ਹੁੰਦਾ ਹੈ, ਕੋਈ ਗਲਤੀ ਹੋ ਜਾਏ ਉਸ ਦੀ ਨਿਵਿਰਤੀ ਵਾਸਤੇ, ਉਹ ਤਾਂ ਫਲ ਦੁੱਖ ਹੁੰਦਾ, ਇਹਨੇ ਪਾਪ ਕਰਨ ਦਾ ਫਲ ਦੁੱਖ ਹੁੰਦਾ, ਉਸ ਦੀ ਨਿਵਿਰਤੀ ਵਾਸਤੇ ਪਹਿਲੇ ਹੀ ਪ੍ਰਾਸ਼ਚਿਤ ਕੋਈ ਇਹੋ ਜਿਹਾ ਕਰਮ ਕਰ ਲੈਣ ਜਿਸ ਕਰਕੇ ਉਹਦਾ ਫਲ ਦੁੱਖ ਨਾ ਮਿਲੇ, ਤੇ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ। ਭਾਵੇਂ ਕਰਮਾਂ ਦੀ ਫਲਾਸਫੀ ਬੜੀ ਲੰਮੀ ਚੌੜੀ ਹੈ, ਸਹਿਤ ਕਰਮ, ਵਹਿਤ ਕਰਮ, ਇਤਿਆਦ ਇਹ ਬਹੁਤ ਸਾਰੇ ਕਰਮ ਹਨ, ਪ੍ਰਾਸ਼ਚਿਤ ਕਰਮ ਉਹਨੂੰ ਕਿਹਾ ਜਾਂਦਾ। ਸੋ ਕੁਛ ਪਾਠ ਪੂਜਾ ਦੱਸਿਆ, ਫਿਰ ਉੱਥੇ ਸ਼ਰਤ ਰੱਖੀ, ਕਹਿਣਗੇ ਦੇਖੋ ਸ਼ਰਾਬ ਕਿਸੇ ਨੇ ਨਹੀਂ ਪੀਣੀ, ਇਹ ਖਿਆਲ ਰੱਖੋ, ਇੱਥੇ ਪਾਠ ਭਜਨ ਪਾਠ ਕਰੋ, ਸ਼ਾਇਦ ਉਹ ਤੁਹਾਡਾ ਜਿਹੜਾ ਸ਼ਰਾਬ ਲਿਖੀ ਦਰਵਾਸਾ ਜੀ ਨੇ ਦਿੱਤਾ, ਸ਼ਾਇਦ ਚੱਲ ਜਾਵੇ, ਪੂਰਾ ਹੀ ਚੱਲ ਜਾਵੇ, ਜਾਂ ਸੂਲੀ ਦੀ ਸੂਲ ਬਣ ਜਾਵੇ, ਸੂਖਮ ਹੋ ਜਾਵੇ। ਸੋ ਇਹਨਾਂ ਨੇ ਇਸੇ ਤਰ੍ਹਾਂ ਕੀਤਾ। ਪਹਿਲਾਂ ਜਿਸ ਨੂੰ ਸ਼ਰਾਬ ਪੀਂਦੀ ਆ ਤਾਂ ਕਿਵੇਂ ਛੱਡੇ? ਬਚਨ ਤੇ ਵਿਸ਼ਵਾਸ ਰੱਖਦੇ ਤਾਂ ਗੱਲ ਚੱਲ ਜਾਂਦੀ। ਸਾਧ ਸਿੰਘ, ਸ਼ਰਾਬ ਐਸੀ ਬੁਰੀ ਬਲਾ ਹੈ, ਇਸ ਤੇ ਸਾਰੇ ਐਪ ਪੈਦਾ ਹੁੰਦੇ ਹਨ। ਜਿਹੜਾ ਆਦਮੀ ਸ਼ਰਾਬ ਛੱਡਦੇ ਸਮਝੋ ਉਹਨੇ ਸਾਰੀ ਦੁਨੀਆਂ ਦੇ ਐਪ ਛੱਡ ਦਿੱਤੇ। ਸੋ ਸਾਰੇ ਐਪਾਂ ਦਾ ਮੂਲ ਸ਼ਰਾਬ ਹੋਇਆ ਕਰਦੀ। ਸੋ ਖੈਰ ਇਉਂ ਇਸੇ ਤਰ੍ਹਾਂ ਪਹਿਲੇ ਤਾਂ ਕੁਛ ਦਿਨ ਆਪਣਾ ਪਾਠ ਪੂਜਾ ਜਿਵੇਂ ਦੱਸਿਆ ਸੀ ਕਰਦੇ ਰਹੇ, ਉਸ ਤੋਂ ਬਾਅਦ ਚੋਰੀ ਚੋਰੀ ਸ਼ਰਾਬ ਪੀਣ ਲੱਗ ਪਏ। ਸੋ ਅਸੀਂ ਹੌਲੀ ਹੌਲੀ ਉਹ ਸ਼ਰਾਬ ਪੀ ਕੇ, ਸ਼ਰਾਬ ਦਾ ਸੁਭਾਅ ਵੀ ਹੈ, ਸ਼ਰਾਰਤ ਦਾ ਪਾਣੀ ਸ਼ਰੇਆਮ ਫਾਰਸੀ ਲਫ਼ਜ਼ ਹੈ, ਸ਼ਰਾਰਤ ਜਿਸ ਨੂੰ ਪੀ ਕੇ ਚਿੱਤ ਵੀ ਸ਼ਰਾਰਤ ਪੈਦਾ ਹੋਈ। ਸੋ ਹੌਲੀ ਹੌਲੀ ਉਹਨਾਂ ਨੇ ਇਹ ਪੀ ਕੇ ਬੋਲਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਗਾਲੀ ਗਲਾਉ ਸ਼ੁਰੂ ਹੋ ਗਈ, ਮੁੱਕੀ ਤੱਫਾ ਸ਼ੁਰੂ ਹੋ ਗਿਆ, ਸ਼ਸਤਰ ਤੇ ਉਹ ਚੱਲ ਪਿਆ ਸੀ ਜੀ ਲੜ ਪਏ। ਫਿਰ ਜਦੋਂ ਸ਼ਸਤਰ ਵੀ ਟੁੱਟ ਗਏ, ਉਹ ਜਿਹੜੀ ਦਬ ਮੂਸਲ ਨੂੰ ਰਗੜ ਕੇ ਜਿਸਦੇ ਦੂਰ ਤੋਂ ਪੈਦਾ ਹੋਈ ਸੀ ਰਿਸ਼ੀ ਦੇ ਬਚਨ ਨਾਲ, ਉਹ ਦਬ ਉਖੇੜ ਦੇਣ, ਤਲਵਾਰ ਦਾ ਕੰਮ ਇੰਨੇ ਸਿਰਾ ਹੋ ਜਾਂਦਾ। ਇਉਂ ਦੱਸਦੇ ਹਨ ਸਾਰੇ ਜਾਦਵ ਉਸੇ ਲੜਕੇ ਆਪਸ ਵਿੱਚ ਹੀ ਮਰ ਗਏ। ਇਹ ਉਹ ਮੁਖੀ ਜਿਹੜੀ ਰਗੜ ਵਿੱਚ ਨਹੀਂ ਸੀ ਆ ਸਕੀ, ਬਦਕ ਤੇ ਹੱਥ ਆਈ, ਉਸਨੇ ਆਪਣੇ ਪੀਰ ਨੂੰ ਚੰਗੀ ਜਾਣ ਕੇ ਜੜਾ ਲਈ। ਸੋ ਉਹ ਇੱਡੇ ਸ਼ਿਕਾਰ ਢੂੰਡਦਾ ਆਇਆ, ਕਿਸ਼ਨ ਜੀ ਇੱਕ ਦਰਖਤ ਹੇਠਾਂ ਗੋਡੇ ਤੇ ਪੈਰ ਰੱਖੀ ਪਏ ਸਨ, ਜੈਸ਼ਿਤਾ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲੇ ਚ ਪਰਮ ਹੈ ਜਨਮ ਤੁਲਕੇ ਵਾਂਗ ਤਾਰੇ, ਬਦਕ ਆਇਆ ਪਾਲਦਾ ਮਿਰ ਕੇ ਜਾਣ ਬਾਣ ਲੜ ਮਾਰੇ। ਸੋ ਸ਼ਿਕਾਰੀਆਂ ਦੂਰੋਂ ਚਰਨ ਵਿੱਚ ਪਰਮ ਰੇਖਾ ਸੀ, ਕੋਈ ਪ੍ਰਤੀਤ ਹੋਈ ਉਸ ਸਮੇਂ ਜਿਵੇਂ ਮਿਰਗ ਦੀ ਅੱਖ ਹੁੰਦੀ ਹੈ, ਸ਼ਿਸ਼ਤ ਲੈ ਕੇ ਜਿਉਂ ਬਾਣ ਛੱਡਿਆ ਚਰਨ ਵਿੱਚ ਆ ਕੇ ਲੱਗਦਾ। ਚੱਕਣ ਵਾਸਤੇ ਮੈਂ ਆਪਣਾ ਸ਼ਿਕਾਰ ਚੱਕਾਂ ਅੱਗੇ ਜਾ ਕੇ ਹੋਰ ਹੀ ਪੁੱਛਿਆ ਗਿਆ। ਸੋ ਬੜਾ ਅਫਸੋਸ ਕੀਤਾ, ਇਹਨੇ ਪਛਤਾਪ ਕੀਤਾ, ਕਿਸ ਨੇ ਕਹਿੰਦੇ ਫਿਕਰ ਨਾ ਕਰਦਾ ਜੀ, ਜੋ ਹੋਣਾ ਸੀ ਹੋ ਗਿਆ, ਰਿਸ਼ੀ ਦਾ ਸਰਾਪ ਸੀ। ਇਹਨੇ ਉਸ ਬਾਣ ਨਾਲ ਕ੍ਰਿਸ਼ਨ ਜੀ ਦੇ ਸਰੀਰ ਦਾ ਅੰਤ ਹੋਇਆ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁਆਪਰ ਯੁੱਗ ਦੇ ਵਿੱਚ ਆਪਣਾ ਬਚਨ ਇਹਨੇ ਰਿਸ਼ੀ ਦਾ ਬਚਨ ਮੁੱਖ ਰੱਖਿਆ ਤੇ ਆਪਣੇ ਬਚਨ ਨੂੰ ਮੁਖਤਾ ਨਾ ਦਿੱਤੀ। ਇਸੀ ਤਰ੍ਹਾਂ ਭਾਈ ਬੁੱਧੂ, ਮੈਂ ਆਪਣੇ ਪਿਆਰਿਆਂ ਦੇ ਬਚਨ ਮੁੱਖ ਰੱਖਦਾ, ਆਪਣੇ ਬਚਨ ਦੀ ਪਰਵਾਹ ਨਹੀਂ ਕਰਦਾ, ਤੈਂ ਬੜੀ ਗਲਤੀ ਕੀਤੀ ਹੈ, ਤੈਂ ਭਾਈ ਲਖੂ ਦਾ ਸਤਿਕਾਰ ਨਾ ਕੀਤਾ ਤੇ ਉਸਦਾ ਤਰਸਕਾਰ ਕੀਤਾ, ਉਸਦੇ ਚਿੱਤ ਨੂੰ ਪ੍ਰਸੰਨ ਨਾ ਕੀਤਾ, ਇਸ ਕਰਕੇ ਜੋ ਉਹਨੇ ਬਚਨ ਕੀਤਾ ਹੈ ਮੈਂ ਉਹਦਾ ਬਚਨ ਮੇਟਣ ਨੂੰ ਸਮਰੱਥ ਨਹੀਂ। ਭਾਈ ਬੁੱਧੂ ਬੜਾ ਉਦਾਸ ਹੋਇਆ, ਅੱਜ ਕਿਤੇ ਗਰੀਬ ਨਾਲ ਮੇਰੇ ਤਾਂ ਫਿਰ ਗਰੀਬ ਨਾਲ ਹੋ ਗਏ, ਮੈਂ ਤਾਂ ਕਰਜ਼ਾ ਲੈ ਕੇ ਕਮਰਾ ਮਚੀਚਿਆ ਸੀ। ਗੁਰੂ ਨੇ ਕਿਹਾ ਚੰਗਾ ਬਚਨ ਤਾਂ ਭਾਈ ਲਖੂ ਦਾ ਹੀ ਮੁੱਖ ਰਹੇਗਾ, ਪਰ ਤੇਰੀਆਂ ਪਿਲੀਆਂ ਇੱਟਾਂ ਕੱਕਿਆਂ ਦੇ ਭਾਅ ਵਿਕ ਜਾਣਗੀਆਂ, ਤੈਨੂੰ ਘਾਟਾ ਨਹੀਂ ਪਏਗਾ। ਇਹ ਬਚਨ ਗੁਰੂ ਜੀ ਨੇ ਕੀਤਾ। ਉਸ ਸਾਲ ਬਹੁਤ ਮੀਂਹ ਪਏ ਲਾਹੌਰ ਦੇ, ਬੜੀਆਂ ਬਾਦਸ਼ਾਹ ਬਿਲਡਿੰਗਾਂ ਡਿੱਗੀਆਂ, ਭਾਈ ਬੁੱਧੂ ਦੀਆਂ ਉਹ ਪਿਲੀਆਂ ਇੱਟਾਂ ਜਿਹੜੀਆਂ ਸਨ ਉਹ ਪੱਕਿਆਂ ਦੇ ਭਾਅ ਵਿਕੀਆਂ, ਲੇਕਿਨ ਹਰਿਆ। ਇਸੀ ਤਰ੍ਹਾਂ ਇੱਧਰ ਗੁਰੂ ਜੀ ਕੁਛ ਲੱਛਣ ਸ਼ਬਦ ਦੇ ਵਿੱਚ ਸੰਤਾਂ ਦੇ ਬਾਹਰਲੇ ਦਰਸਾਉਂਦੇ ਹਨ, ਜੋ ਇਹ ਕਰੇ ਸੋਈ ਪ੍ਰਭੂ ਮਾਨੇ, ਕੋਈ ਰਾਮ ਨਾਮ ਸੰਗਰਾ ਜੋ ਇਹ ਕਰੇ ਸੋਈ ਪ੍ਰਭੂ ਮਾਨੇ। ਕਰੇ ਸੋਈ ਪ੍ਰਭੂ ਮਾਨੇ, ਰਾਮ ਨਾਮ ਰੰਗ ਰਾਤੇ ਤਿਨਕੀ ਸੋਭਾ ਸਭਨੀ ਆਈ ਇਨ ਪਰਮ ਕੇ ਚੰਨ। ਇਹ ਸ਼ਬਦ ਦੇ ਵਿੱਚ ਕੁਛ ਲੱਛਣ ਬਾਜ ਲੱਛਣ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਦੇ ਕਹਿਣ ਤੇ ਸੰਤਾਂ ਦੇ ਦਰਸਾਉਂਦੇ ਹਨ, ਜੋ ਉਹ ਕਰਨ ਪਰਮੇਸ਼ਰ ਉਹਨਾਂ ਦੀ ਮੰਨਦਾ ਹੈ, ਕਿਉਂਕਿ ਉਹ ਪਰਮੇਸ਼ਰ ਦੇ ਨਾਮ ਵਿੱਚ ਲਿਵਲੀਨ ਹੈ ਉਹਨਾਂ ਦੀ ਸੁਰਤ। ਫਿਰ ਤਿਨਕੀ ਸੋਭਾ ਸਭਨੀ ਥਾਈ ਇਸ ਵਿਸ਼ੇ ਤੇ ਚੱਲੀਏ ਬੇਅੰਤ ਹੋਰ ਫਰਮਾਨ, ਪਰ ਸਮੇਂ ਦੇ ਸੰਕੋਚ ਕਰਕੇ ਅੱਗੇ ਦੱਸਦੇ ਤਿੰਨ ਕੀ ਸੋਭਾ ਸਭਨੀ ਥਾਈ ਜਿਹਨੇ ਪ੍ਰਭੂ ਕੇ ਚਰਨ ਪ੍ਰਾਪਤੇ। ਹੁਣ ਵੀ ਸੋਭਾ ਸਾਰੇ ਥਾਂ ਜਿਹਨੇ ਪ੍ਰਭੂ ਦੇ ਚਰਨ ਹਿਰਦੇ ਵਿੱਚ ਪਰੋਏ ਹੋਏ ਹਨ। Thank you. ਉਹਨਾਂ ਦੀ ਸ਼ੋਭਾ ਇੱਥੇ ਦੁਨੀਆਂ ਵਿੱਚ ਨਹੀਂ ਅੱਗੇ ਵੀ ਜਿੱਥੇ ਜਾਂਦੇ ਹਨ। ਰਾਜਾ ਜਨਕ ਜੀ ਬ੍ਰਹਮ ਗਿਆਨੀ ਸਨ। ਜਿਸ ਵਕਤ ਦੇਵ ਲੋਕ ਗੰਧਰਵ ਲੋਕ ਨੂੰ ਗਏ ਰਸਤੇ ਸੰਜਮਨੀਪੁਰੀ ਆਈ ਧਰਮ ਰਾਜਾ ਜੈਸੇ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਭਗਤ ਬੜਾ ਰਾਜਾ ਜਨਕ ਹੈ ਗੁਰੂ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗੰਧਰਵ ਸਭਾ ਸੁਖਵਾਸੀ ਜੰਮਪੁਰ ਗਿਆ ਪੁਕਾਰ ਸੁਣ ਦਿਲ ਲਾਵਨ ਜੀ ਨਰਕ ਨਿਵਾਸੀ ਧਰਮ ਰਾਜਾ ਨੂੰ ਆਖਿਆ ਉਹ ਸਭਨਾ ਦੀ ਕਰਬੰਧ ਖਲਾਸੀ ਕਰੇ ਬੇਨਤੀ ਧਰਮ ਰਾਜਾ ਸੇਵਕ ਠਾਕ ਅਵਨਾਸ਼ੀ ਗਹਿਣੇ ਧਰਿਓ ਏਕ ਨਾਮ ਪਾਪਾਂ ਨਾਲ ਕਰੇ ਨਿਰਜਾਸੀ ਪਾਸੰਗ ਪਾਪ ਨਾ ਪੁੱਜਣੀ ਠਾਕਰ ਨਾ ਅਤੁਲ ਨਾ ਤੁਲਾਸੀ ਨਰਕੋਂ ਛੁੱਟੇ ਜੀ ਜੰਦ ਗਲੋਂ ਕੱਟੀ ਸਿਲਕ ਜਨ ਫਾਸੀ ਮੁਕਤ ਜੁਗਤ ਨਾਮੇ ਕੀ ਦਾਸੀ। ਇਉਂ ਸਾਰੇ ਨਰਕ ਖਾਲੀ ਕੀਤੇ ਸਨ। ਗੁਰੂ ਅਰਜਨ ਦੇਵ ਮਹਾਰਾਜ ਇੱਥੇ ਕੁਛ ਲੱਛਣ ਦੱਸ ਰਹੇ ਹਨ। ਇਨ ਕੀ ਸੋਭਾ ਸਭਨੀ ਖਾਈ ਜਿਨ ਪਰ ਚਰਨ ਪ੍ਰਾਤੇ। ਇਉਂ ਮਹਾਂਪੁਰਸ਼ਾਂ ਦੇ ਹਨ ਲੱਛਣ ਹਨ ਜਿਹੜੇ ਇਹ ਕੱਲੀ ਕੱਲੀ ਪੰਕਤੀ ਵਿੱਚ ਗੁਰੂ ਜੀ ਨੇ ਖੋਲ ਕੇ ਦਰਸਾਏ ਹਨ। ਸਯੋਂ ਗਨਕਾ ਦੇ ਚਿੱਤ ਵਿੱਚ ਜਦੋਂ ਇਹੋ ਜਿਹੇ ਖਿਆਲਾਤ ਪੈਦਾ ਹੁੰਦੇ ਮਨਾ ਮਾਨੁਖ ਸਰੀਰ ਵਾਹਿਗੁਰੂ ਦੀ ਪ੍ਰਭੂ ਦੀ ਭਗਤੀ ਵਾਸਤੇ ਪ੍ਰਾਪਤ ਹੋਇਆ ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ ਹੈ। ਇਹਨੇ ਉਸਦੇ ਚਿੱਤ ਵਿੱਚ ਪਿਛਲੇ ਜਨਮ ਦੀ ਭਗਤੀ ਦਾ ਅੰਕਰ ਪਿਆ ਬੀਜ ਪਿਆ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਆਪ ਕੁਛ ਕਰ ਨਹੀਂ ਸਕਦੀ ਮਨ ਇਹੋ ਜਿਹੀ ਬੇਵਲਤਾ ਹੋ ਕੇ ਤੜਪੇ ਰਹਿ ਜਾਂਦਾ ਹੈ। ਸੋ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ ਅਵਾਸੀ ਮਹਾਂਪੁਰਖ ਦਾ ਮਿਲਾਪ ਹੁੰਦਾ ਹੈ। ਪੂਰਵ ਕਰਮ ਅੰਕਰ ਜਪਤੇ ਪੇਟਿਓ ਪੁਰਖ ਰਸਕ ਵੈਰਾਗੀ। ਉਹਨਾਂ ਤੋਂ ਸਿੱਖਿਆ ਮਿਲ ਕੇ ਇਸ ਮਾਰਗ ਤੇ ਚੱਲ ਪੈਂਦਾ ਹੈ। ਪ੍ਰਭੂ ਦੀ ਸ਼ਰਨ ਗਿਰ ਕੇ ਜਿਨ੍ਹਾਂ ਨੇ ਵਹਿਗੁਰੂ ਦੀ ਬੰਦਗੀ ਕੀਤੀ ਉਸਦੇ ਹੋ ਕੇ ਉਸ ਅਵਸਥਾ ਨੂੰ ਦੁੱਖਾਂ ਤੋਂ ਬਰੀ ਹੁੰਦੇ ਨੇ ਲੋਕ ਸੁਖੀ ਲੋਕ ਸੁਹੇਲੇ ਹੁੰਦੇ। ਇਸ ਸ਼ਬਦ ਵਿੱਚ ਗੁਰੂ ਜੀ ਨੇ ਇਹ ਪ੍ਰਮਾਣ ਦਿੱਤੇ ਹਨ। ਹੁਣ ਕਿਉਂਕਿ ਵਕਤ ਇਜਾਜ਼ਤ ਨਹੀਂ ਦਿੰਦਾ ਇਸ ਵਾਸਤੇ ਸਾਰੇ ਗੁਰੂ ਇਸ ਤੋਂ ਉੱਤਰ ਪੜ੍ਹੋ।
ਧੰਨ ਹੈ ਧੰਨ ਗੁਰੂ ਨਾਨਕ ਸਾਹਿਬ Thank you.
ਸਰਪੰਦੀ